ਪਰਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਓਸ ਬਿਤਾਏ ਕਰੇ ਪਰਾਜੈ ਕਿਰਪਤੀ ਬਿਜੈ ਸੁਜਸ ਬਹੁ ਪਾਏ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਓਸ ਬਿਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲ ਕਰਨਾ ਦਾਨ ਅੰਤਰ ਜਾਮੀ ਸਤਿਗੁਰੂ ਸਬਦ ਅਵਤਾਰ ਗੁਰਸਾ ਗੱਦੀ ਦੇ ਸਿੰਘਾਸਨ ਤੇ ਸਬਾਇਮਾਨ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਹੈ। ਗੁਰੂ ਸਾਹਿਬ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਹਨ, ਆਪਣਾ ਸਮਾਂ ਸਫਲਾ ਕੀਤਾ ਹੈ। ਕੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਗੁਰੂ ਘਰ ਵਿੱਚ ਚੱਲ ਰਹੀ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰੀਤਮ ਕਲਗੀਆਂ ਵਾਲੇ ਪਾਤਸ਼ਾਹ, ਉਹਨਾਂ ਦਾ ਪਾਵਨ ਪਵਿੱਤਰ ਜੀਵਨ ਆਪ ਜੀ ਸਰਵਣ ਕਰ ਰਹੇ ਹੋ। ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਤੇ ਇਸ ਵਿੱਚ ਬਾਬਾ ਰਾਮ ਕੋਇਰ ਜੀ ਜਿਨ੍ਹਾਂ ਨੇ ਮਹਾਰਾਜ ਜੀ ਦੇ ਕੋਲ ਪਿਆ ਹੋਇਆ ਧਣਕ ਦੇਖ ਕੇ ਕੁੱਝ ਮਨ 'ਚ ਸ਼ੰਕਾ ਕੀਤਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰ ਚਲਾ ਕੇ ਉਹਨਾਂ ਦੇ ਮਨ ਦਾ ਉਹ ਸ਼ੰਕਾ ਦੂਰ ਕੀਤਾ। ਫਿਰ ਹਾਥੀ ਉੱਤੇ ਚੜ੍ਹਨ ਲੱਗਿਆਂ ਆਪਣੇ ਹੱਥ ਦਾ ਸਤਸੰਗਤ ਜੀ ਭਾਰ ਉਹਨਾਂ ਦੇ ਮੋਢੇ ਉੱਤੇ ਜਿਹੜਾ ਹੱਥ ਰੱਖਿਆ ਹੋਇਆ ਸੀ, ਹੱਥ ਨਾਲ ਇੰਨਾ ਕੁ ਭਾਰ ਉਹਨਾਂ ਦੇ ਮੋਢੇ ਉੱਤੇ ਪਾ ਦਿੱਤਾ ਵੀ ਜੇ ਅੱਗੇ ਬਾਬਾ ਬੁੱਢਾ ਜੀ ਦੀ ਅੰਸ-ਬੰਸ ਨਾ ਹੁੰਦੀ ਤੇ ਉਸੇ ਵੇਲੇ ਮਿੱਟੀ 'ਚ ਮਿਲ ਜਾਂਦੀ। ਮਨਾ ਮੂੰਹੀ ਭਾਰ ਸਤਸੰਗਤ ਜੀ ਮਹਾਰਾਜ ਜੀ ਨੇ ਉਸ ਵੇਲੇ ਵਿਖਾਲਿਆ ਪਾ ਕੇ ਹੱਥ ਨਾਲ, ਤੇ ਅਗਲੇ ਬੰਨੇ ਵੀ ਬ੍ਰਹਮ ਗਿਆਨੀ ਹੋਣ ਕਰਕੇ ਉਹ ਚੱਲ ਗਏ ਚਾਲ। ਫਿਰ ਮਾਫ਼ੀ ਮੰਗੀ, ਮਹਾਰਾਜ ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ, ਤੁਹਾਡੇ ਤੇ ਸ਼ੰਕਾ ਕਰ ਬੈਠਾ। ਫਿਰ ਇੱਕ ਦਿਨ ਦਰਬਾਰ ਵਿੱਚ ਬੈਠਿਆਂ ਤੋਂ ਸਿੰਘਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਰਿਆਂ ਨੂੰ ਕਹਿੰਦੇ ਜੇ ਅੰਮ੍ਰਿਤ ਛਕੋ, ਖੰਡੇ ਦੀ ਪਹੁ ਲਓ, ਸ਼ਸਤਰਧਾਰੀ ਹੋਵੋ, ਕੇਸ ਰੱਖੋ, ਕਛਹਿਰਾ ਪਹਿਨੋ, ਤੇ ਬਾਬਾ ਰਾਮ ਕੋਇਰ ਜੀ ਨੂੰ ਕਿਉਂ ਨੀ ਕਹਿੰਦੇ? ਮਹਾਰਾਜ ਨੇ ਆਖਿਆ ਵੀ ਬਿਲਕੁਲ ਤਿਆਰ ਪਰ ਤਿਆਰ ਹੋਣਗੇ, ਪਰ ਜਿਹੜੀ ਕੇਸਾਂ ਦੀ ਗੱਲ ਹੈ, ਤੁਹਾਡੇ ਬਾਹਰ ਨੂੰ ਵਧੇ ਆ, ਇਹਨਾਂ ਦੇ ਅੰਦਰ ਨੂੰ ਵਧੇ ਹੋਏ ਹਨ। ਤੇ ਬਾਬਾ ਰਾਮ ਕੋਇਰ ਜੀ ਨੇ ਸਤਸੰਗ ਜੀ ਫਿਰ ਅੰਮ੍ਰਿਤ ਛਕਿਆ ਤੇ ਗੁਰਬਖਸ਼ ਸਿੰਘ ਬਣੇ। ਇਸੇ ਹੀ ਕਥਾ ਵਿੱਚ ਉਹਨਾਂ ਦਾ ਨਾਮ ਗੁਰਬਖਸ਼ ਸਿੰਘ ਵੀ ਸਤਸੰਗ ਜੀ ਆ ਜਾਵੇਗਾ। ਸੋ ਇਹ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ, ਅੱਗੇ ਜਿਵੇਂ ਮਹਾਰਾਜ ਕਰਗੀਧਰ ਪਾਤਸ਼ਾਹ ਕਿਰਪਾ ਕਰ ਰਹੇ ਹਨ, ਆਓ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਹੈ ਸਰਵਣ ਕਰਾਂਗੇ, ਲਾਹਾ ਮਿਲੇਗਾ ਸਾਨੂੰ ਵੀ ਜੀ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਓਸ ਬਿਤਾਏ। ਇਸ ਤਰੀਕੇ ਨਾਲ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਹਨ, ਦਿਨ ਬੀਤ ਰਹੇ ਹਨ, ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਦੀਆਂ ਹਨ, ਆਪਣੀਆਂ ਝੋਲੀਆਂ ਭਰਦੀਆਂ ਹਨ ਮਹਾਰਾਜ ਜੀ ਦੇ ਦਰ ਤੋਂ। ਕਰੇ ਪਰਾਜ ਗਿਰਪਤੀ ਬਿਜੈ ਸੋ ਜਸ ਬਹੁ ਪਾਏ। ਕਹਿੰਦੇ ਸਭ ਪਹਾੜੀ ਰਾਜੇ ਹਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਚਲੇ ਗਏ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿੱਤ ਹੋਈ, ਜਿਸ ਕਰਕੇ ਮਹਾਰਾਜ ਜੀ ਦੀ ਬਹੁਤ ਚਾਰ ਚ ਫਿਰੇ ਵਡਿਆਈ ਹੋ ਰਹੀ ਹੈ ਜੀ।
ਦੇਸਾਂ ਪ੍ਰਦੇਸਾਂ ਮੈਂ ਵਿਸ਼ੇਸ਼ ਜਸ ਫੈਲ ਰਹੇ ਹੋ।
ਦੇਸਾਂ ਪ੍ਰਦੇਸਾਂ ਵਿੱਚ ਵਿਸ਼ੇਸ਼ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਸ ਫੈਲ ਗਿਆ ਹੈ ਜੀ।
ਗੁਰੂ ਕੇ ਮਨਿੰਦ ਨਹੀਂ ਸੂਰਮਾ ਜਹਾਨ ਮੈਂ।
ਕੀ ਲੋਕ ਗੱਲਾਂ ਕਰਦੇ, ਕਹਿੰਦੇ ਗੁਰੂ ਸਾਹਿਬ ਜੀ ਵਰਗਾ ਸੂਰਮਾ ਜਹਾਨ ਉੱਤੇ ਹੋਰ ਕੋਈ ਨਹੀਂ ਹੈ। ਵਡਿਆਈ ਤਾਂ ਗੁਰੂ ਘਰ ਦੀ ਉਵੇਂ ਸਤਸੰਗ ਜੀ ਬਹੁਤ ਜ਼ਿਆਦਾ, ਪਰ ਸੂਰਬੀਰਤਾ ਦੀ ਇੱਕ ਵੱਖਰੀ ਵਡਿਆਈ ਹੋ ਰਹੀ ਮਹਾਰਾਜ ਜੀ ਦੀ। ਮਹਾਰਾਜ ਜੀ ਦੇ ਏਡੇ ਵੱਡੇ ਬਹਾਦਰ ਨੇ ਜਿਸ ਦੇ ਸਿਰ ਉੱਤੇ ਹੱਥ ਰੱਖ ਦੇਣ ਸਤਸੰਗ ਜੀ, ਉਹ ਵੀ ਹਾਥੀ ਦੇ ਮੱਥੇ ਤੇ ਬੱਧੇ ਹੋਏ 7 ਤਵੇ ਆਪਣੇ ਹੱਥ ਦਾ ਨੇਜਾ ਮਾਰ ਕੇ ਪਾੜ ਸਕਦਾ। ਇਹਨਾਂ ਗੱਲਾਂ ਦੀ ਚਰਚਾ, ਇਹ ਵਡਿਆਈ ਮਹਾਰਾਜ ਜੀ ਦੀ ਦੂਰ ਦੂਰ ਤੱਕ ਜਾ ਰਹੀ ਹੈ।
ਸਹਲਣ ਕੋ ਬਲ ਸਾਰੋ 3 ਲੱਖ ਸੈਣ ਜੋਰ।
ਇਹਦੇ ਪਹਾੜੀ ਰਾਜਿਆਂ ਦੀ ਸਤਸੰਗ ਜੀ ਬਹੁਤ ਵੱਡੀ ਬਲ ਵਾਲੀ ਸੈਨਾ, ਜਿਹੜੀ 3 ਲੱਖ ਦੀ ਗਿਣਤੀ ਜਿਸ ਦੀ ਬਣਦੀ ਸੀ।
ਕਹਲਿਓ ਜੋਰ ਘੋਰ ਆਵਤ ਬਖਾਣ ਮੈਂ।
ਕਹਿੰਦੇ ਬਹੁਤ ਜ਼ਿਆਦਾ ਜ਼ੋਰ ਦਾ ਹੱਲਾ ਘਾਲ ਕੇ ਸਤਸੰਗ ਜੀ ਆਣ ਪਏ ਸਨ ਅਨੰਦਪੁਰ ਉੱਤੇ। ਕਹਿੰਦੇ ਜੇ ਵਿਆਖਿਆ ਕਰਕੇ ਦੱਸੀਏ ਤੇ ਸਾਰੀ ਨਾ ਦੱਸੀ ਜਾਵੇ ਵੀ ਕਿੰਨੀ 3 ਲੱਖ ਤਾਂ ਉਹਨਾਂ ਦੀ ਸੈਨਾ ਸੀ, ਰੰਗੜ ਕਿੰਨੇ ਸਨ, ਗੁੱਜਰ ਕਿੰਨੇ ਸਨ, ਲਟੇਰੇ ਕਿੰਨੇ ਸਨ, ਪਿੰਡਾਂ ਦੀ ਸ਼ੇਰ ਨਾਲ ਕਿੰਨੀ ਸੀ,
ਕਿਤੇ ਮਾਰ ਲੀਨ ਭੱਟ ਘਾਇਲ ਬਸਾਲ ਕੀਨ,
ਕਿੰਨੇ ਕ ਸੂਰਮੇ ਮਾਰ ਕੇ ਸਾਧ ਸੰਗਤ ਜੀ ਖਪਤੀ ਕਰ ਦਿੱਤੇ ਤੇ ਕਿੰਨੇ ਕ ਜ਼ਖਮੀ ਹੋ ਗਏ ਮਹਾਰਾਜ ਜੀ ਦੇ ਸੂਰਮਿਆਂ ਦੇ ਹੱਥੋਂ।
ਹਾਰੀਨ ਹੈ ਕੇ ਗਏ ਆਪਣੇ ਸਥਾਨ ਮੈਂ,
ਕਹਿੰਦੇ ਨੇ ਉਹ ਹਾਰ ਕੇ ਸ਼ਰਮਿੰਦੇ ਹੋ ਕੇ ਜਿਹੜੇ ਪਹਾੜੀ ਰਾਜੇ ਸਨ ਆਪੋ ਆਪਣੇ ਸਥਾਨਾਂ ਨੂੰ ਗਏ ਹਨ ਜੀ।
ਪ੍ਰਭੂ ਜੀ ਦੀਵਾਨ ਮੈਂ ਕਮਾਣ ਬਾਣ ਪਾਣ ਮੈਂ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਸਾਧ ਸੰਗਤ ਜੀ ਬੈਠੇ ਹੋਏ ਨੇ, ਮਹਾਰਾਜ ਜੀ ਦੇ ਲਾਗੇ ਧਨਖ ਰੱਖਿਆ ਤੇ ਹੱਥ ਵਿੱਚ ਸੱਚੇ ਪਾਤਸ਼ਾਹ ਜੀ ਦੇ ਤੀਰ ਫੜਿਆ ਹੋਇਆ ਹੈ।
ਰਾਜਾ ਗੁਣ ਗਿਆਨ ਮੈਂ ਕੇ ਦਾਨ ਸਨਮਾਨ ਮੈਂ,
ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਦੀ ਦਾਤ ਸਾਰਿਆਂ ਨੇ ਵੰਡ ਰਹੇ ਨੇ, ਬਿਰਾਜਮਾਨ ਹੋਏ ਪਏ ਨੇ ਸਿੰਘਾਸਨ ਉੱਤੇ, ਸੱਚੇ ਪਾਤਸ਼ਾਹ ਮਨ ਭਾਉਂਦੇ ਦਾਨ ਦੇ ਰਹੇ ਆ, ਸੂਰਮਿਆਂ ਦਾ ਸਨਮਾਨ ਕਰ ਰਹੇ ਹਨ।
ਜਹਾਂ ਕਹਾਂ ਫੈਲਿਓ ਜਸ ਚਾਂਦਨੀ ਬਤਾਨ ਮਾਨੋ,
ਕਹਿੰਦੇ ਚੰਦਰਮਾ ਦੀ ਚਾਂਦਨੀ ਦੀ ਤਰ੍ਹਾਂ ਜਿੱਥੇ ਕਿੱਥੇ ਸੱਚੇ ਪਾਤਸ਼ਾਹ ਜੀ ਦਾ ਜਸ, ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਚਾਂਦਨੀ ਸਭ ਥਾਵਾਂ ਉੱਤੇ ਪ੍ਰਕਾਸ਼ ਕਰਦੀ ਆ, ਏਦਾਂ ਮਹਾਰਾਜ ਜੀ ਦੀ ਵਡਿਆਈ ਸਭ ਥਾਵਾਂ ਤੇ ਹੋ ਰਹੀ ਹੈ।
ਸਭ ਪਰ ਛਾਇਓ ਜੈਸੇ ਛਤਰ ਸੇਤ ਸੀਸ ਪਰ,
ਕਹਿੰਦੇ ਐਂ ਜਾਣੋ ਵੀ ਇਹ ਚੰਦਰਮਾ ਦੀ ਚਾਂਦਨੀ ਮਹਾਰਾਜ ਜੀ ਦੀ ਵਡਿਆਈ ਦਾ ਛਤਰ ਬਣ ਕੇ ਮਹਾਰਾਜ ਜੀ ਦੇ ਪਵਿੱਤਰ ਸੀਸ ਉੱਤੇ ਝੁੱਲ ਰਹੀ ਹੈ।
ਹੀਰਾ ਸੋ ਪ੍ਰਕਾਸ਼ ਰਿਹਾ ਸੁਧਾ ਸਮ ਚਾਹੇ ਸੰਭ,
ਕਹਿੰਦੇ ਹੀਰਾ ਚਿੱਟਾ ਹੁੰਦਾ ਸਾਧ ਸੰਗਤ ਜੀ, ਸੁਧਾ ਅੰਮ੍ਰਿਤ ਨੂੰ ਕਹਿੰਦੇ, ਅੰਮ੍ਰਿਤ ਵੀ ਚਿੱਟਾ ਹੁੰਦਾ ਤੇ ਇਸੇ ਤਰ੍ਹਾਂ ਸ਼ਿਵ ਜੀ ਦੇ ਸਰੂਪ ਨੂੰ ਵੀ ਚਿੱਟੀ ਵਿਭੂਤੀ ਲੱਗੀ ਹੋਣ ਕਰਕੇ ਚਿੱਟਾ ਮੰਨਿਆ ਗਿਆ, ਚੰਦਰਮਾ ਦੀ ਚਾਂਦਨੀ ਵੀ ਚਿੱਟੀ ਆ। ਅਲੰਕਾਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੰਧਿਆ, ਕਹਿੰਦੇ ਮਹਾਰਾਜ ਜੀ ਦੀ ਸਫੇਦ ਚਿੱਟੀ ਸ਼ਾਂਤੀ ਰੂਪ ਚਾਨਣੀ ਵਡਿਆਈ ਦੀ ਇੰਨੀ ਸਾਧ ਸੰਗਤ ਜੀ ਫੈਲ ਰਹੀ ਆ ਜਿਵੇਂ ਹੀਰਾ ਬਹੁਤ ਕੀਮਤੀ ਹੁੰਦਾ, ਇਸੇ ਤਰ੍ਹਾਂ ਅੰਮ੍ਰਿਤ ਬਹੁਤ ਕੀਮਤੀ ਆ, ਜਿਵੇਂ ਸ਼ਿਵ ਜੀ ਦਾ ਸਰੂਪ ਸਮਾਧੀ ਲਾਉਂਦਾ ਤੇ ਬੜਾ ਚਿੱਟਾ ਵਿਭੂਤੀ ਲੱਗੀ ਹੋਣ ਕਰਕੇ, ਏਦਾਂ ਸਫੇਦ ਵਡਿਆਈ ਮਹਾਰਾਜ ਜੀ ਦੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦਾ ਚਾਨਣਾ ਇਉਂ ਫੈਲ ਰਿਹਾ ਹੈ ਜੀ।
ਚੌਰ ਸਮ ਝੂਲੇ ਸਮਧਾਏ ਅਵਨੀਸ ਪਰ,
ਤੇ ਚੌਰ ਵੀ ਸਾਧ ਸੰਗਤ ਜੀ ਚਿੱਟਾ ਹੰਸ ਦੇ ਨਾਲ ਉਹਨੂੰ ਪ੍ਰਮਾਣ ਦਿੱਤਾ ਜਾਂਦਾ, ਕਹਿੰਦੇ ਇਹ ਵਡਿਆਈ ਦਾ ਚੌਰ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਝੁੱਲ ਰਿਹਾ ਹੈ।
ਵਿੱਚ ਸਤ ਸੰਗਤ ਤੇ ਹੰਸਣ ਕੀ ਪੰਗਤ ਜਿਉਂ,
ਕਹਿੰਦੇ ਸਤ ਸੰਗਤ ਵਿੱਚ ਬੈਠੇ ਹੋਏ ਸਾਧ ਸੰਗਤ ਜੀ ਸਿੱਖ ਏਦਾਂ ਲੱਗਦੇ ਮਹਾਰਾਜ ਦੀ ਹਜ਼ੂਰੀ ਚ ਜਿਵੇਂ ਹੰਸਾਂ ਦੀ ਪੰਗਤ ਲੱਗੀ ਹੋਵੇ।
ਭੂਲ ਰਹੀ ਮਾਲਤੀ ਸੋ ਦੇਸ ਵਿੱਚ ਘਰ ਘਰ,
ਕਹਿੰਦੇ ਘਰ ਘਰ ਇਹ ਮਹਾਰਾਜ ਜੀ ਦੀ ਵਡਿਆਈ ਦੀ ਮਾਲਤੀ ਫੁੱਲ ਰਹੀ। ਮਾਲਤੀ ਇੱਕ ਵੇਲ ਹੁੰਦੀ ਫੁੱਲਾਂ ਦੀ ਸਾਧ ਸੰਗਤ ਜੀ, ਜਿਵੇਂ ਕਲੀ ਦਾ ਬੂਟਾ ਹੁੰਦਾ ਬਹੁਤ ਦੂਰ ਤੱਕ ਸੁਗੰਧੀ ਜਾਂਦੀ, ਇਸੇ ਤਰ੍ਹਾਂ ਮਾਲਤੀ ਦੀ ਸੁਗੰਧੀ ਬਹੁਤ ਹੁੰਦੀ ਆ। ਕਹਿੰਦੇ ਮਹਾਰਾਜ ਜੀ ਦੀ ਵਡਿਆਈ ਦੀ ਮਾਲਤੀ ਮੰਨ ਲਓ ਹਰ ਸਿੱਖ ਦੇ ਘਰ ਵਿੱਚ, ਹਰ ਸਿੱਖ ਦੇ ਹਿਰਦੇ ਵਿੱਚ ਇਹ ਫੈਲ ਰਹੀ ਹੈ ਜੀ।
ਸਿੰਘ ਜਹਾਂ ਸੁਣਿਆ ਬਿਰਮਾਏ ਰਹੇ ਮਨ ਸਭਾ,
ਕਹਿੰਦੇ ਸਿੰਘ ਜਦੋਂ ਸੁਣਦੇ ਮਹਾਰਾਜ ਜੀ ਦੀ ਵਡਿਆਈ ਤੇ ਖੁਸ਼ ਵੀ ਹੁੰਦੇ ਹੈਰਾਨ ਵੀ ਹੁੰਦੇ ਹਨ।
ਜੈਸੀ ਹੈ ਚਕੋਰ ਗਨ ਲੋਭੈ ਰਜਨੀਸ ਪਰ,
ਕਹਿੰਦੇ ਜਿਵੇਂ ਰਾਜਿਆਂ ਦੇ ਸਿਰ ਉੱਤੇ ਸਾਧ ਸੰਗਤ ਜੀ ਛਤਰ ਝੁਲਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਰ ਤੇ ਦੁਨਿਆਵੀ ਛਤਰ ਵੀ ਹੈ ਤੇ ਵਡਿਆਈ ਦਾ ਛਤਰ ਵੀ ਹੈ।
ਸੁਣਤ ਗਰੀਸ ਕੈ ਗਰੀਸਨ ਕੇ ਨਰ ਗਨ,
ਜਦੋਂ ਇਹ ਮਹਾਰਾਜ ਜੀ ਦੀ ਵਡਿਆਈ ਪਹਾੜੀ ਰਾਜਿਆਂ ਦੇ ਤੇ ਬਾਕੀ ਉਹਨਾਂ ਦੀਆਂ ਰਾਜਧਾਨੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਤਾਂ
ਸਹਿ ਨਾ ਸਕਤ ਮਨ ਮੂੜ ਜਰ ਬਰ ਜਾਤ,
ਕਹਿੰਦੇ ਮਨ ਦੇ ਮੂਰਖ ਅਗਿਆਨੀ ਲੋਕ ਸਤਿਗੁਰੂ ਜੀ ਦੀ ਵਡਿਆਈ ਸਹਿ ਨਹੀਂ ਸਕਦੇ, ਜਰ ਨਹੀਂ ਸਕਦੇ ਤੇ ਵਡਿਆਈ ਸੁਣ ਕੇ ਸਾੜੀ ਜਾਂਦੇ, ਕੋਲੇ ਹੀ ਹੋ ਜਾਂਦੇ ਹਨ।
ਸੋਕ ਫੈਲਿਓ ਸੈਲਣ ਮੈਂ ਸੂਰ ਮੈਂ ਮਰੇ ਹੈ ਬਹੁ,
ਕਿਉਂਕਿ ਸਾਰੇ ਪਹਾੜੀ ਰਾਜਿਆਂ ਦੇ ਰਾਜਧਾਨੀਆਂ ਵਿੱਚ ਤਾਂ ਸੋਗ ਫੈਲ ਗਿਆ, ਬਹੁਤ ਜ਼ਿਆਦਾ ਸੂਰਮੇ ਸਾਰੇ ਰਾਜਿਆਂ ਦੇ ਮਰੇ ਸਨ।
ਸੰਕਟ ਪਰਿਓ ਹੈ ਸਭ ਦੇਸ ਮੈਂ ਵਿਸ਼ੇਸ਼ ਘਾਤ,
ਕਹਿੰਦੇ ਵਿਸ਼ੇਸ਼ ਕਰਕੇ ਸਾਰੇ ਰਾਜਿਆਂ ਦੀਆਂ ਰਾਜਧਾਨੀਆਂ 'ਚ ਸੰਕਟ ਪਿਆ, ਇਸ ਕਰਕੇ ਵੀ ਉਹ ਮਹਾਰਾਜ ਦੀ ਵਡਿਆਈ ਨਹੀਂ ਸੁਣ ਕੇ ਜਰਦੇ।
ਭੀਮ ਚੰਦ ਮੰਦ ਦੁੱਖ ਪਾਏ ਕੈ ਬਿਠਾਏ ਨਰ,
ਕਹਿੰਦੇ ਭੀਮ ਚੰਦ ਸਾਧ ਸੰਗਤ ਜੀ ਮਨਮੁਖ ਜਿਹੜਾ ਹੰਕਾਰੀ ਹੈ, ਬਹੁਤ ਜਿਸ ਦੀ ਬੁੱਧੀ ਉਲਟ ਚੱਲ ਰਹੀ ਮਹਾਰਾਜ ਜੀ ਦੇ ਦਰ ਘਰ ਤੋਂ।
ਜੇਤਕ ਨਰਿੰਦ ਪਰਬਤ ਕੇ ਬੁਲੰਦ ਪਾਤ,
ਕਹਿੰਦੇ ਨੇ ਜਿੰਨੇ ਕ ਪਹਾੜੀ ਰਾਜੇ ਨੇ ਭੀਮ ਚੰਦ ਨੇ ਫਿਰ ਸਾਧ ਸੰਗਤ ਜੀ ਉਹਨਾਂ ਸਾਰੇ ਰਾਜਿਆਂ ਵੱਲ ਪੱਤਰਿਕਾਵਾਂ ਲਿਖੀਆਂ ਹਨ।
ਕਾਏ ਧਨ ਕਾਬ ਮਿਲੇ ਘੋਰ ਜੇ ਘਮੰਡ ਚੰਦ,
ਸੋ ਇੱਧਰ ਜਿਹੜਾ ਘਮੰਡ ਚੰਦ ਜ਼ਖਮੀ ਹੋ ਕੇ ਗਿਆ ਸੀ ਸਾਧ ਸੰਗਤ ਜੀ, ਕਹਿੰਦੇ ਹੁਣ ਉਹਦੇ ਵੀ ਜ਼ਖਮ ਠੀਕ ਹੋ ਗਏ ਤੇ ਦੁਬਾਰਾ ਲੜਨ ਜੋਗਾ ਹੋ ਗਿਆ ਉਹ। ਫਿਰ
ਆਇਓ ਸੋ ਹੰਡੂਰੀਆ ਅਹੰਕਾਰ ਰਾਜਪੂਤ ਜਾਤ,
ਜਿਹਨੇ ਭੀਮ ਚੰਦ ਨੇ ਚਿੱਠੀਆਂ ਭੇਜ ਕੇ ਸਾਰੇ ਪਹਾੜੀ ਰਾਜਿਆਂ ਦਾ ਫੇਰ ਇਕੱਠ ਕੀਤਾ, ਕਹਿੰਦੇ ਹੰਡੂਰੀਆ ਵੀ ਆ ਗਿਆ, ਬੜਾ ਹੰਕਾਰੀ ਸੀ ਜਿਹੜਾ। ਇਸੇ ਤਰ੍ਹਾਂ ਇਹ ਸਾਧ ਸੰਗਤ ਜੀ ਕਟੋਚੀਆ ਰਾਜਾ ਘਮੰਡ ਚੰਦ ਸਾਰੇ ਆ ਗਏ ਉਹਦੀ ਚਿੱਠੀ ਸੁਣ ਕੇ।
ਵੀਰ ਸਿੰਘ ਜਸ ਪਾਲੀਆਨ ਜਪੁਨ ਮੰਡਸ ਪਾਤੇ ਆਇਓ।
ਕਹਿੰਦੇ ਵੀਰ ਇਹ ਜਸਵਾਲੀਆ ਵੀਰ ਸਿੰਘ ਇਹਦਾ ਛੋਟਾ ਭਰਾ, ਇਸੇ ਤਰ੍ਹਾਂ ਮੰਡੀ ਦਾ ਰਾਜਾ, ਇਹ ਸਾਰੇ ਆਏ ਹਨ ਜੀ।
ਸੇਵ ਕਰੇ ਕਹਿ ਲੂਰ ਦੂਣ ਮੈਂ ਬਹੁ ਸਨਮਾਨ ਕਰਾਇਓ।
ਜਦੋਂ ਪਹਾੜੀ ਰਾਜਿਆਂ ਦਾ ਫਿਰ ਭੀਮ ਚੰਦ ਦੀ ਸਾਧ ਸਿੰਘ ਜੀ ਰਾਜਧਾਨੀ ਕਹਿਲੂਰ ਵਿਚ ਇਕੱਠ ਹੋਇਆ ਤੇ ਬੜਾ ਸਨਮਾਨ ਕੀਤਾ ਭੀਮ ਚੰਦ ਨੇ ਫਿਰ ਸਾਰੇ ਰਾਜਿਆਂ ਦਾ।
ਆਗਰੇ ਦੀ ਉਹ ਸਭਾ ਕਰੇ ਇਕੱਠੀ ਲੈ ਲੈ ਨਿਜ ਪ੍ਰਧਾਨਾ।
ਕਹਿੰਦੇ ਸਾਰਿਆਂ ਦੀ ਸਭਾ ਇਕੱਠੀ ਕਰਕੇ ਬੜਾ ਸਨਮਾਨ ਕਰਕੇ ਇਸ ਭੀਮ ਚੰਦ ਨੇ
ਖੜਗ ਸਿਪਰ ਤਰ ਕਸ ਤਨ ਧਰ ਕਰ ਚਮ।
ਕਹਿੰਦੇ ਉਹਨਾਂ ਦੇ ਡੇਰੇ ਲਵਾਏ ਨੇ ਵੱਖਰੇ ਵੱਖਰੇ, ਉਹਨਾਂ ਦੀਆਂ ਫੌਜਾਂ ਤੇ ਬੈਠਣ ਵਾਸਤੇ ਇਹਨੇ ਤੰਬੂ ਲਵਾਏ, ਤੇ ਸਾਰੇ ਜਣੇ ਭੀਮ ਚੰਦ ਨੂੰ ਮਿਲਣ ਵਾਸਤੇ ਧਣਖ ਲੈ ਕੇ ਖਪਰੇ ਤੀਰਾਂ ਦੇ ਪੱਥੇ ਭਰ ਕੇ ਹੱਥ ਵਿਚ ਢਾਲਾਂ ਫੜ ਕੇ ਗਲ ਚ ਤਲਵਾਰਾਂ ਪਾ ਕੇ ਆਏ ਹਨ।
ਤਾਰਕਸ ਧਨ ਤਾਰ ਕਰ ਚਮੂ ਸੁਭੜ ਸੰਗ ਬਾਨਾ।
ਕਹਿੰਦੇ ਆਪਣੇ ਵਿਸ਼ੇਸ਼ ਵੇ ਸੂਰਮਿਆਂ ਦੇ ਨਾਲ ਏਦਾਂ ਸ਼ਸਤਰਧਾਰੀ ਹੋ ਕੇ ਸੱਜ ਬੱਜ ਕੇ ਸਾਰੇ ਰਾਜੇ ਭੀਮ ਚੰਦ ਨੂੰ ਮਿਲਣ ਵਾਸਤੇ ਆਏ ਜੀ।
ਫਾਰਸ ਬਸਾਲੇ ਗਿਲਮ ਗਲੀ ਚ ਹੇਮ ਸ਼ਰੀ ਧਰ।
ਕਹਿੰਦੇ ਬਹੁਤ ਸੋਹਣੇ ਗਲੀਚਿਆਂ ਦਾ ਫਰਸ਼ ਵਿਛਾਇਆ ਇਹਨੇ ਭੀਮ ਚੰਦ ਨੇ ਉਹਨਾਂ ਪਹਾੜੀ ਰਾਜਿਆਂ ਦੇ ਬੈਠਣ ਵਾਸਤੇ।
ਬੈਠੇ ਹੋ ਭੀਮ ਚੰਦ ਸਨਮਾਨਤ ਕਹਿ ਮਦਰਾ ਪੱਗ।
ਕਹਿੰਦੇ ਨੇ ਜਦੋਂ ਸਾਰੀ ਸਭਾ ਰਾਜਿਆਂ ਦੀ ਜੁੜ ਗਈ ਤੇ ਭੀਮ ਚੰਦ ਨੇ ਸਾਰਿਆਂ ਨੂੰ ਸਨਮਾਨ ਨਾਲ ਵੱਖਰੇ ਵੱਖਰੇ ਥਾਵਾਂ ਤੇ ਬਿਠਾਇਆ ਤੇ ਆਪ ਵੀ ਬੈਠਾ ਹੈ।
ਰਹੀ ਹੋ ਆਨੰਦਪੁਰ ਸਲ ਸੋ ਛਾਤੀ ਕਰਕਤ ਬਹੁ ਦੁਖਦਾਨੀ।
ਕਹਿੰਦੇ ਫਿਰ ਇਹਨੇ ਸਾਧ ਸੰਗਤ ਜੀ ਗੱਲ ਸ਼ੁਰੂ ਕੀਤੀ, ਕਹਿਣ ਲੱਗਾ ਵੀ ਆਨੰਦਪੁਰ ਦੀ ਗੱਲ ਸੁਣ ਸੁਣ ਕੇ ਆਨੰਦਪੁਰ ਵੱਲ ਦੇਖ ਦੇਖ ਕੇ ਮੇਰੀ ਛਾਤੀ ਬੜੀ ਸੁਲਗਦੀ ਹੈ।
ਨਹੀਂ ਜਾਮਣੀ ਲੋਚਨ ਨਿੰਦਰਾ ਰੁਚੈ ਨਾ ਭੋਜਨ ਪਾਣੀ।
ਤੋ ਕਹਿੰਦੇ ਨੇ ਵੀ ਇਹ ਮੈਨੂੰ ਤਾਂ ਨੀਂਦ ਵੀ ਨਹੀਂ ਆਉਂਦੀ ਤੇ ਨਾ ਮੈਨੂੰ ਭੋਜਨ ਪ੍ਰਸ਼ਾਦਾ ਹੀ ਚੰਗਾ ਲੱਗਦਾ, ਜਦੋਂ ਮੈਨੂੰ ਆਨੰਦਪੁਰ ਵਿੱਚੋਂ ਚੜ੍ਹਦੀ ਕਲਾ ਦੀਆਂ ਖਬਰਾਂ ਆਉਂਦੀਆਂ ਤੇ ਬੜਾ ਦੁੱਖ ਲੱਗਦਾ ਹੈ।
ਮਾਰੇ ਸੰਬੰਧੀ ਕਾਜ ਸਰਿਓ ਨੈ ਧਨ ਬਹੁ ਖਰਚ ਹਕਾਮੇ।
ਕਹਿੰਦੇ ਧਨ ਵੀ ਇੰਨਾ ਖਰਚ ਦਿੱਤਾ, ਕਾਜ ਵੀ ਕੋਈ ਨਾ ਸਫਲਾ ਹੋਇਆ, ਸੰਬੰਧੀ ਵੀ ਸਾਰੇ ਮਰਵਾ ਲਏ ਹਨ।
ਜਾਮੂਹਤੀ ਆਦਿ ਨਹਿ ਰਹਿ ਗਈ ਸਭ ਪਹੁੰਚੇ ਜਮ ਧਾਮੇ।
ਭੀਮ ਚੰਦ ਕਹਿੰਦਾ ਫੌਜਾਂ ਵੀ ਅੱਧੀਆਂ ਨੀ ਰਹਿ ਗਈਆਂ ਆਪਣੀਆਂ, ਪਹਿਲਾਂ ਕਿੰਨੀ ਆਪਣੇ ਕੋਲ ਫੌਜ ਸੀ ਅੱਧੀ ਫੌਜ ਮਰਵਾ ਬੈਠੇ ਆ, ਜਮਾ ਦੇ ਘਰ ਨੂੰ ਭੇਜ ਦਿੱਤੀ ਮਹਾਰਾਜ ਦੇ ਖਾਲਸੇ ਨੇ।
ਬੋਲਿਓ ਤਬ ਘਮੰਡ ਚੰਦ ਸਭ ਮੈਂ ਪੰਮਾ ਤੁਹੇ ਪ੍ਰਧਾਨਾ।
ਸੋ ਉਸ ਵੇਲੇ ਸਾਧ ਸੰਗਤ ਜੀ ਫਿਰ ਘਮੰਡ ਚੰਦ ਬੋਲਿਆ ਜਿਹੜਾ ਜ਼ਖਮੀ ਹੋ ਕੇ ਗਿਆ ਸੀ। ਜਦੋਂ ਭੀਮ ਚੰਦ ਨੇ ਆਖਿਆ ਨਾ ਵੀ ਆਨੰਦਪੁਰ ਦੀ ਜਦੋਂ ਮੈਨੂੰ ਸੋ ਆਉਂਦੀ ਤੇ ਮੇਰੀ ਛਾਤੀ ਬੜੀ ਉਸ ਵੇਲੇ ਧੁਖਦੀ ਆ, ਮੈਨੂੰ ਪ੍ਰਸ਼ਾਦਾ ਚੰਗਾ ਨੀ ਲੱਗਦਾ, ਨੀਂਦ ਨੀ ਆਉਂਦੀ, ਹੱਲਾ ਵੀ ਕੀਤਾ, ਪੈਸੇ ਵੀ ਖਰਚੇ ਤੇ ਫੌਜਾਂ ਵੀ ਅੱਧੀਆਂ ਮਰਵਾ ਬੈਠੀਆਂ ਤੇ ਅਜੇ ਆਨੰਦਪੁਰ ਵਿੱਚ ਖੁਸ਼ੀਆਂ ਓਦਾਂ ਹੀ ਨੇ। ਇਹਦੀ ਗੱਲ ਸੁਣ ਕੇ ਉਹ ਘਮੰਡ ਚੰਦ ਬੋਲਿਆ, ਕਹਿਣ ਲੱਗਾ ਵੀ ਜਦੋਂ ਆਪਾਂ ਤੁਰਨਾ ਸੀ ਉੱਥੋਂ ਤੇ ਤੇਰਾ ਜਿਹੜਾ ਵਜ਼ੀਰ ਸੀ ਪੰਮਾ, ਇਹਨੇ ਬੜੀ ਇੱਕ ਗੱਲ ਕੀਤੀ ਸੀ, ਇਹਨੇ ਆਖਿਆ ਸੀ ਮੇਰੇ ਕੋਲ ਇੱਕ ਉਪਾਅ ਹੈ ਮਹਾਰਾਜ ਜੀ ਕੋਲੋਂ ਆਨੰਦਪੁਰ ਖਾਲੀ ਕਰਵਾਉਣ ਦਾ।
ਚੱਲਣ ਲੱਗੇ ਜਦ ਆਨੰਦਪੁਰ ਤੇ ਤਿੰਨ ਤਬ ਕੀਨ ਬਖਾਨਾ।
ਕਹਿੰਦੇ ਉਸ ਵੇਲੇ ਜਦੋਂ ਆਨੰਦਪੁਰੋਂ ਆਪਣੀਆਂ ਫੌਜਾਂ ਚੱਲਣ ਲੱਗੀਆਂ ਸੀ ਤੇ ਸਾਰੀ ਸਭਾ ਵਿੱਚ ਪੰਮੇ ਵਜ਼ੀਰ ਨੇ ਆਖਿਆ ਸੀ ਵੀ ਮੇਰੇ ਕੋਲ ਇੱਕ ਦਾਅ ਹੈਗਾ ਜਿਹੜਾ ਆਪਾਂ ਚਲਾਵਾਂਗੇ ਤੇ ਮਹਾਰਾਜ ਜੀ ਆਨੰਦਪੁਰ ਛੱਡ ਦੇਣਗੇ।
ਜਤਨ ਆਨੰਦਪੁਰ ਕੋ ਛੁਟਵਾਵਣ ਮੈਂ ਜਾਣਦਾ ਆਸ਼ੋ।
ਇਹਨੇ ਆਖਿਆ ਸੀ ਮੈਂ ਜਾਣਦਾ ਇੱਕ ਤਰੀਕਾ ਤੇ ਬੜਾ ਚੰਗਾ ਹੈ, ਉਹ ਫੇਲ ਵੀ ਨੀ ਹੋ ਸਕਦਾ, ਹੁਣ ਇਹਨੂੰ ਪੁੱਛਣਾ ਚਾਹੀਦਾ ਵੀ ਉਹ ਕਿਹੜਾ ਦਾਅ ਹੈ ਜਿਸ ਕਰਕੇ ਆਨੰਦਪੁਰ ਸਾਹਿਬ ਖਾਲੀ ਹੋ ਸਕਦਾ ਹੈ।
ਆਪ ਕਿਉ ਮੋਣ ਸਭਾ ਮੈਂ ਬੈਠੀ ਉਹ ਕਰੇ ਕਾ ਮਤ ਪਾਸ਼ੀ।
ਥੋੜਾ ਗੁੱਸੇ ਵਿੱਚ ਆਣ ਕੇ ਘਮੰਡ ਚੰਦ ਨੇ ਆਖਿਆ ਵੀ ਹੁਣੇ ਪੰਮਾ ਚੁੱਪ ਕਰਕੇ ਕਿਉਂ ਬੈਠਾ ਸਾਰੀ ਸਭਾ ਵਿੱਚ, ਇਹ ਦੱਸਦਾ ਕਿਉਂ ਨੀ ਵੀ ਉਹ ਕੀ ਤਰੀਕਾ ਹੈ ਜਿਸ ਨਾਲ ਆਨੰਦਪੁਰ ਖਾਲੀ ਹੋਵੇਗਾ।
ਕਹੇ ਮੰਤਰ ਸਭ ਸੁਣੋ ਵਿਚਾਰ ਉਚਿਤ ਹੋਏ ਕਰ ਲੀਜੈ।
ਉਹ ਕਹਿਣ ਲੱਗਾ ਵੀ ਇਹਦੀ ਗੱਲ ਸੁਣ ਲਓ ਮੰਤਰੀ ਦੀ, ਜੇ ਚੰਗੀ ਹੋਈ ਤੇ ਆਪਾਂ ਮੰਨ ਲਵਾਂਗੇ, ਵਿੱਚੋਂ ਕੋਈ ਹੋਰ ਬੋਲਿਆ। ਕਹਿੰਦਾ ਸੁਣ ਲਓ ਫਿਰ ਪੰਮੇ ਦੀ ਗੱਲ ਕੀ ਕਹਿੰਦਾ, ਕੀ ਇਹ ਤਰੀਕਾ ਇਹਦੇ ਕੋਲ ਹੈ, ਜੇ ਚੰਗਾ ਹੋਇਆ ਤਾਂ ਮੰਨ ਲਵਾਂਗੇ ਆਪਾਂ।
ਜਿਉਂ ਕਿਉਂ ਕਰ ਸਤਿਗੁਰੂ ਨਿਕਾਰੋ ਸਭ ਕੀ ਆਸ ਪੁਰੀਜੈ।
ਕਹਿੰਦੇ ਨੇ ਜਿਵੇਂ ਕਿਵੇਂ ਕਰਕੇ ਆਪਣਾ ਮਤਲਬ ਸਤਿਗੁਰੂ ਜੀ ਨੂੰ ਆਨੰਦਪੁਰ ਤੋਂ ਕੱਢਣਾ, ਬਸ ਇਹੀ ਸਾਰਿਆਂ ਦੇ ਮਨ ਦੀ ਆਸਾ ਜਿਹੜੀ ਪੂਰੀ ਹੋਣੀ ਚਾਹੀਦੀ ਹੈ।
ਬਿਨਾਂ ਲੜਨ ਤੇ ਨਿਕ ਸਹਿਜੈਸੀ ਸੋ ਉਪਾਏ ਹੈ ਨੀਕਾ।
ਫਿਰ ਕਈਆਂ ਨੇ ਆਖਿਆ ਵੀ ਆਪਾਂ ਨੂੰ ਉਹ ਕਰਨਾ ਚਾਹੀਦਾ ਜਿਹੜਾ ਲੜਨ ਤੋਂ ਬਿਨਾਂ ਹੋਵੇ, ਲੜਕੇ ਨੀ ਜੇ ਆਪਣੀ ਪੂਰੀ ਪੈਣੀ, ਵੀ ਹੋਰ ਕੋਈ ਤਰੀਕਾ ਸੋਚੋ ਜੇ ਮਹਾਰਾਜ ਨੂੰ ਕੱਢ ਸਕਦੇ ਆ। ਪੰਮੇ ਨੂੰ ਆਖਿਆ ਜੇ ਤੇਰੇ ਕੋਲ ਲੜਾਈ ਤੋਂ ਬਿਨਾਂ ਕੋਈ ਦਾਅ ਹੈ ਉਹ ਦੱਸ ਤੂੰ ਫਿਰ।
ਜੰਗ ਕਰੈ ਤੀ ਸਰੈ ਨਾ ਕਾਰਜ ਪਰੈ ਸੋ ਜਸ ਨਿਤ ਫੀਕਾ।
ਕਹਿੰਦੇ ਜੰਗ ਕਰਿਆ ਤਾਂ ਆਪਾਂ ਪੂਰੇ ਨੀ ਫੜ ਸਕਦੇ ਮਹਾਰਾਜ ਨਾਲ, ਸਗੋਂ ਆਪਣਾ ਜਸ ਫਿੱਕਾ ਹੀ ਪਵੇਗਾ, ਵਡਿਆਈ ਵੱਧ ਨੀ ਸਕਦੀ ਆਪਣੀ ਲੜਾਈ ਕੀਤਿਆਂ।
ਜੇ ਤੇ ਚਮੋ ਤੁਮ ਅਗਰ ਬਟੋਰੀ ਤਿਤੀ ਨਾਭ ਕਿਮ ਹੋਵੇ।
ਫਿਰ ਕਟੋਚੀਆ ਰਾਜਾ ਕਹਿਣ ਲੱਗਾ ਵੀ ਜਿੰਨੀ ਫੌਜ ਪਹਿਲਾਂ ਇਹ ਭੀਮ ਚੰਦ ਤੂੰ ਇਕੱਠੀ ਕਰ ਲਈ ਸੀ ਓਨੀ ਹੁਣ ਤਾਂ ਹੋ ਨੀ ਸਕਦੀ, ਕਿਉਂਕਿ ਫੌਜਾਂ ਤਾਂ ਬਹੁਤ ਮਾਰੀਆਂ ਗਈਆਂ ਹਨ।
ਕਾਤਰ ਭਏ ਨਾ ਮੁਖ ਉਤ ਕਰ ਤੇ ਮ੍ਰਿਤਕ ਹਜ਼ਾਰੋਂ ਸੋਵੇ।
ਤੇ ਅੱਧੀ ਫੌਜ ਜਿਹੜੀ ਆਪਣੀ ਬਚਦੀ ਹੈ ਉਹ ਵੀ ਬਹੁਤ ਹੁਣ ਕਾਇਰ ਹੋ ਗਈ ਮਹਾਰਾਜ ਜੀ ਦੇ ਸੂਰਮਿਆਂ ਦੇ ਹੱਥ ਦੇਖ ਕੇ, ਕੋਈ ਮੂੰਹ ਨੀ ਕਰਨਾ ਚਾਹੁੰਦਾ ਆਨੰਦਪੁਰ ਵਾਲੇ ਪਾਸੇ ਨੂੰ। ਬਹੁਤੇ ਜ਼ਿਆਦਾ ਮਰਿਆ ਹੋਇਆਂ ਨੂੰ ਜਿਸ ਤਰ੍ਹਾਂ ਪਏ ਹੁੰਦੇ ਭੰਗ ਪੀ ਕੇ ਸੁੱਤੇ, ਏਦਾਂ ਮਰਿਆ ਨੂੰ ਦੇਖ ਕੇ ਬਹੁਤਿਆਂ ਦੇ ਦਿਲ ਡਰੇ ਹੋਏ ਹਨ।
ਸੋਨ ਤਮੇ ਸਭ ਬਿਖੈ ਬਖਾਨੀ ਗੁਰੂ ਧਰਮ ਦਿੜ ਧਾਰੀ।
ਜਦੋਂ ਇਹ ਸਲਾਹ ਹੋ ਗਈ ਤੇ ਫਿਰ ਸਾਰਿਆਂ ਨੇ ਪੰਮੇ ਨੂੰ ਆਖਿਆ, ਦੱਸ ਭਾਈ ਤੇਰੇ ਕੋਲ ਕਿਹੜਾ ਦਾਸ ਸੀ? ਕਹਿੰਦੇ ਸਾਰਿਆਂ ਦੀ ਗੱਲ ਸੁਣ ਕੇ ਸਾਧ ਸੰਗਤ ਜੀ ਪੰਮਾ ਜਿਹੜਾ ਸੀ ਵਜ਼ੀਰ ਕਹਿਣ ਲੱਗਾ ਕਿ ਜਿਹੜਾ ਗੁਰੂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਧਰਮ ਵਿੱਚ ਬਹੁਤ ਪਰਪੱਕ ਨੇ, ਧਰਮ ਕਰਕੇ ਅਸਲ ਵਿੱਚ ਉਹ ਧੀਰਜ ਧਾਰੀ ਹਨ।
ਹਿੰਦਣ ਬਿਖੈ ਧੇਨ ਕੈ ਦਿਜਵਰ ਜਿਸ ਤੇ ਪਰੇ ਨਾ ਭਾਰੀ।
ਕਹਿੰਦੇ ਹਿੰਦੂ ਧਰਮ ਵਿੱਚ ਪੰਡਿਤ ਨੂੰ ਤੇ ਗਊ ਨੂੰ ਬਹੁਤ ਮੰਨਿਆ ਤੇ ਪੂਜਿਆ ਜਾਂਦਾ ਹੈ, ਜਿਸ ਤੋਂ ਪਰੇ ਹੋਰ ਕੋਈ ਗੱਲ ਨਹੀਂ। ਹਿੰਦੂ ਧਰਮ ਵਿੱਚ ਸਭ ਤੋਂ ਪੂਜਨੀਕ ਗਊ ਮੰਨੀ ਜਾਂਦੀ ਹੈ।
ਜੇ ਗਊ ਕੀ ਆਣ ਅਨੰਦਪੁਰ ਤਿਆਗੋ ਹਿਤ ਕੋ ਬਾਸਾ।
ਜੇ ਕਹਿਣ ਲੱਗੇ ਵੀ ਜੇ ਆਪਾਂ ਗਊ ਦੀ ਸਹੁੰ ਦੇਈਏ ਮਹਾਰਾਜ ਨੂੰ, ਪੰਮਾ ਕਹਿਣ ਲੱਗਾ ਮੇਰੇ ਕੋਲ ਤਾਂ ਇਹੀ ਤਰੀਕਾ ਸੀ ਵੀ ਮਹਾਰਾਜ ਧਰਮ ਵਿੱਚ ਬਹੁਤ ਪਰਪੱਕ ਨੇ ਤੇ ਧਰਮ ਨੂੰ ਵਿੱਚ ਰੱਖ ਕੇ ਗਊ ਦੀ ਸਹੁ ਮਹਾਰਾਜ ਜੀ ਨੂੰ ਜੇ ਆਪਾਂ ਖਵਾਈਏ ਤੇ ਜਰੂਰ ਅਨੰਦਪੁਰ ਛੱਡ ਦੇਣਗੇ ਮਹਾਰਾਜ ਜੀ।
ਅਪਰ ਥਾਨ ਮੈਂ ਫਿਰ ਹੈ ਰਹੀ ਹੈ ਮਿਟੇ ਬਾਦ ਕੋ ਤਰਾਸਾ।
ਤੇ ਜਦੋਂ ਮਹਾਰਾਜ ਅਨੰਦਪੁਰ ਛੱਡ ਦੇਣਗੇ ਫਿਰ ਜਿੱਥੇ ਮਰਜ਼ੀ ਵਸਣ, ਲੜਾਈ ਵੀ ਨਾ ਹੋਵੇਗੀ ਤੇ ਆਪਣੀ ਚਿੰਤਾ ਵੀ ਮੁੱਕ ਜਾਵੇਗੀ, ਡਰ ਵੀ ਮੁੱਕ ਜਾਵੇਗਾ ਸਾਰਾ।
ਕੇਤਕ ਸੁਣ ਕਹੇ ਨਾਨੀ ਕੀ ਮਹਾ ਦੀਨਤਾ ਧਾਰੀ।
ਜਦੋਂ ਪੰਮੇ ਦੀ ਇਹ ਸਲਾਹ ਸੁਣੀ ਤੇ ਕਈਆਂ ਨੇ ਉਸੇ ਵੇਲੇ ਬੋਲ ਕੇ ਆਖਿਆ, ਨਹੀਂ ਨਹੀਂ ਇਹ ਤਾਂ ਬਹੁਤ ਹੀ ਜ਼ਿਆਦਾ ਦੀਨਤਾ ਵਾਲੀ ਗੱਲ ਹੈ, ਇੰਨੀ ਸ਼ਰਮਿੰਦਗੀ ਵੀ ਹੁਣ ਆਪਾਂ ਸਹੁੰ ਦੇਈਏ ਮਹਾਰਾਜ ਨੂੰ ਗਊ ਦੀ।
ਰਾਜੀ ਹੋਏ ਰੰਕਤਾ ਠਾਨੋ ਨਿਰਬਲ ਨਿਰਤਨਕਾਰੀ।
ਉਹ ਕਹਿਣ ਲੱਗੇ ਰਾਜੀ ਹੋ ਕੇ ਤੇ ਰੰਕਾਂ ਵਾਲੀਆਂ ਗੱਲਾਂ ਕਰਦੇ, ਜੇ ਲੜਾਈ ਦਾ ਨਹੀਂ ਕੋਈ ਦਾਅ ਤੁਹਾਡੇ ਕੋਲੇ ਰਹਿ ਗਿਆ ਤੇ ਹੁਣ ਸਹੁੰਆਂ ਖਵਾਉਣ ਲੱਗ ਪਏ ਮਹਾਰਾਜ ਨੂੰ, ਇਹ ਨਹੀਂ ਗੱਲ ਸੋਭਾ ਦਿੰਦੀ, ਇਸ ਵਿੱਚ ਤਾਂ ਬਹੁਤੀ ਆਪਣੀ ਹੇਠੀ ਹੈ।
ਅੱਗੇ ਜਸ ਕੋ ਚੰਦ ਚੜਾਏ ਅਹੂ ਮਾਰ ਖਾਏ ਹਟ ਆਏ।
ਕਹਿੰਦੇ ਇੱਕ ਵਿੱਚੋਂ ਬੋਲਿਆ ਵੀ ਅੱਗੇ ਕਿਹੜਾ ਜਸ ਦਾ ਚੰਦ ਚੜ ਗਿਆ ਸੀ, ਮਾਰ ਖਾ ਕੇ ਹਟ ਕੇ ਆਏ ਆਪਾਂ ਸਾਰੇ ਉੱਥੋਂ।
ਆਬ ਪੰਮੇ ਕੀ ਮਤ ਕੋ ਲੈ ਕੇ ਲਿਓ ਪਰਮ ਪਦ ਪਾਏ।
ਇਹ ਕਹਿੰਦੇ ਹੁਣ ਪੰਮੇ ਦੀ ਮਤ ਲੈ ਕੇ ਕਿਹੜਾ ਪਰਮ ਪਦ ਵੀ ਪਾ ਲੈਣੀ, ਅੱਗੇ ਵੀ ਸ਼ਰਮਿੰਦਗੀ ਹੋਈ ਤੇ ਰਹਿੰਦੀ, ਹੁਣ ਇਹਨੇ ਸ਼ਰਮਿੰਦਗੀ ਦਵਾ ਦਿੱਤੀ। ਇਹ ਰਾਜਿਆਂ ਦਾ ਕੰਮ ਨਹੀਂ ਹੈ ਵੀ ਏਦਾਂ ਸਹੁੰਆਂ ਦੇਵੇ ਤੇ ਧਰਮ ਨੂੰ ਵਿੱਚ ਲਿਆ ਕੇ ਲੜੇ ਫਿਰ।
ਕੀਤਕ ਕਹੇ ਭਲੀ ਇਹ ਠਾਨੋ ਮਿਟੇ ਮਰਨ ਕੋ ਤਰਾਸਾ।
ਤੇ ਕੁਝ ਕੁ ਵਿੱਚੋਂ ਬੋਲੇ ਵੀ ਇਹ ਗੱਲ ਮੰਨ ਲੈਣੀ ਚਾਹੀਦੀ ਆਪਾਂ ਨੂੰ ਪੰਮੇ ਦੀ, ਇਹ ਬਹੁਤ ਚੰਗੀ ਗੱਲ ਆ, ਲੜਨਾ ਵੀ ਨਾ ਪਵੇਗਾ ਤੇ ਗੁਰੂ ਸਾਹਿਬ ਅਨੰਦਪੁਰ ਵੀ ਛੱਡ ਦੇਣਗੇ, ਇਹਨੂੰ ਚੰਗਾ ਹੋਰ ਉਪਾਅ ਕੀ ਹੈ।
ਹਟ ਹੇ ਜੰਗ ਨਿਤ ਪਰਤ ਬਖੇਰਾ ਸੁਭਟਣ ਕੇਰ ਬਿਨਾਸਾ।
ਕਹਿੰਦੇ ਸੂਰਮਿਆਂ ਦਾ ਨਾਸ ਕਰਵਾਉਣਾ ਨਾ ਆਪਾਂ, ਤੇ ਚੰਗੀ ਗੱਲ ਆ ਲੜਨਾ ਨਾ ਪਵੇ। ਜੇ ਮਹਾਰਾਜ ਮੰਨ ਜਾਣ ਗਊ ਦੀ ਸਹੁੰ ਦਿੱਤਿਆਂ ਤੇ ਚੰਗੀ ਗੱਲ ਆ, ਫਿਰ ਇਹਨੇ ਮਾੜੀ ਸਲਾਹ ਨਹੀਂ ਦਿੱਤੀ ਆਪਾਂ ਨੂੰ। ਕਈਆਂ ਨੇ ਵਿੱਚੋਂ ਇਸ ਤਰ੍ਹਾਂ ਆਖਿਆ ਜੀ,
ਹੀਨ ਭਏ ਤੇ ਕਿਆ ਘਟ ਜੈ ਹੈ ਮਿਟੇ ਉਪਾਦ ਸਦਾ ਕੀ।
ਤੇ ਵਿੱਚੋਂ ਇੱਕ ਨੇ ਆਖਿਆ ਵੀ ਹੀਣ ਪਿਆ ਤੇ ਦੀਨ ਬਣਿਆ ਆਪਣਾ ਕੀ ਘਟ ਜਾਏਗਾ, ਅੱਗੇ ਕਿਹੜੇ ਝੰਡੇ ਝੂਲਣ ਡੇ ਆਪਾਂ, ਉੱਥੋਂ ਮਾਰ ਹੀ ਖਾ ਕੇ ਆਏ ਅਨੰਦਪੁਰ ਤੋਂ, ਤੇ ਜੇ ਦੀਨ ਬਣ ਵੀ ਜਾਵਾਂਗੇ, ਜੇ ਆਪਣੇ ਮਨ ਦਾ ਮਨੋਰਥ ਪੂਰਾ ਹੋ ਜਾਏ ਤੇ ਕੀ ਘਟ ਜਾਏਗਾ ਆਪਣਾ ਦੱਸੋ।
ਪੰਮੇ ਸਭ ਮਤ ਕਰੀ ਵਿਚਾਰਨ ਰਹਿਣ ਕਾਰਜ ਬਾਕੀ।
ਤੋ ਫਿਰ ਪੰਮੇ ਨੂੰ ਕਹਿਣ ਲੱਗੇ, ਚੱਲ ਠੀਕ ਹੈ ਭਾਈ ਤੂੰ ਇਹ ਕਰਕੇ ਦੇਖ ਲਾ, ਤੂੰ ਜਿਵੇਂ ਕਹਿੰਦਾ ਨਾ ਤੇ ਤੂੰ ਹੀ ਹੁਣ ਇਹ ਸਾਰਾ ਕੰਮ ਕਰਨਾ, ਮਹਾਰਾਜ ਨੂੰ ਗਊ ਦੀ ਸਹੁੰ ਤੂੰ ਖਵਾਉਣੀ ਹੈ, ਪਰ ਕਾਰਜ ਹੋ ਜਾਣਾ ਚਾਹੀਦਾ ਹੈ।
ਭੀਮ ਚੰਦ ਤੇ ਆਦਰ ਗਰੇਸਰ ਕਹਿਓ ਹਾਜਨ ਸਮਾਹੀ।
ਕਹਿੰਦੇ ਭੀਮ ਚੰਦ ਨੇ ਵੀ ਹਾਂ ਕਰ ਦਿੱਤੀ, ਮੰਨ ਗਿਆ ਉਹ ਵੀ, ਕਹਿਣ ਲੱਗਾ ਚਲੋ ਠੀਕ ਹੈ ਭਾਈ ਮੇਰੀ ਤਾਂ ਸਲਾਹ ਏਦਾਂ ਹੈ।
ਕਰ ਹੀ ਰੋਜੇ ਸਿੱਧ ਹੋਏ ਕਾਰਜ ਅਨੰਦਪੁਰ ਛੁੱਟ ਜਾਏ।
ਕਹਿੰਦੇ ਨੇ ਜੇ ਆਪਣਾ ਕੰਮ ਸਿੱਧ ਹੋ ਜਾਵੇ, ਅਨੰਦਪੁਰ ਛੁੱਟ ਜਾਵੇ, ਮਹਾਰਾਜ ਖਾਲੀ ਕਰ ਦੇਣ ਅਨੰਦਪੁਰ, ਤੇ ਹੋਰ ਫਿਰ ਆਪਾਂ ਕੀ ਲੈਣਾ ਹੈ।
ਸਭ ਜਹਾਨ ਜਾਣੇ ਜਸ ਕਰ ਹੈ ਪੁਰ ਤੇ ਗੁਰੂ ਨੇ ਕਾਸਾ।
ਕਹਿੰਦੇ ਸਭ ਲੋਕ ਆਪਣੀ ਵਡਿਆਈ ਕਰਨਗੇ ਵੀ ਅਨੰਦਪੁਰ ਚੋਂ ਕੱਢ ਦਿੱਤਾ, ਰਾਜਿਆਂ ਨੇ ਮਹਾਰਾਜ ਨੂੰ ਅਨੰਦਪੁਰ ਵਿੱਚੋਂ ਕੱਢ ਦਿੱਤਾ ਹੈ।
ਧੀਨੇ ਆਣ ਕੋ ਜਾਨ ਹੈ ਲਖੇ ਕਿ ਪਾਇਓ ਤਰਾਸਾ।
ਕਹਿੰਦੇ ਗਊ ਦੀ ਸਹੁ ਵਾਲੀ ਗੱਲ ਦਾ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ, ਤੇ ਆਪਾਂ ਨੂੰ ਪਤਾ ਸਿਰਫ ਵੀ ਆਪਾਂ ਸਹੁ ਦੇ ਕੇ ਮਹਾਰਾਜ ਨੂੰ ਕੱਢਿਆ। ਲੋਕ ਤਾਂ ਆਖਣਗੇ ਪਹਾੜੀ ਰਾਜਿਆਂ ਤੋਂ ਡਰਦੇ ਮਹਾਰਾਜ ਜੀ ਚਲੇ ਗਏ ਆ, ਤੇ ਇਹ ਸਿਰਫ ਆਪਾਂ ਨੂੰ ਪਤਾ ਹੈ। ਧੇਨ ਗਊ ਕੋ ਜਾਨ ਹੈ, ਕਹਿੰਦੇ ਤੇ ਕੋਈ ਕੋਈ ਜਾਣਦਾ ਨਾ ਵੀ ਆਪਾਂ ਇਹ ਤਰੀਕਾ ਵਰਤ ਲਿਆ, ਬਾਕੀ ਲੋਕਾਂ ਨੂੰ ਥੋੜਾ ਪਤਾ ਲੱਗਣਾ ਵੀ ਇੰਨੇ ਦੀਨ ਹੋ ਗਏ ਵੀ ਹੁਣ ਸਹੁੰਆਂ ਖਵਾਉਣ ਲੱਗ ਪਏ ਮਹਾਰਾਜ ਨੂੰ।
ਇਮ ਮਸਲਤ ਕਰੇ ਉੱਠੇ ਸਕਲ ਹੀ ਪੰਮੇ ਉਦਮਾਲੀਨਾ।
ਏਦਾਂ ਕਹਿ ਕੇ ਸਾਧ ਸੰਗਤ ਜੀ ਉਹਨਾਂ ਨੇ ਜਿਹੜੀ ਸਾਰੀ ਸਭਾ ਸੀ ਬਰਖਾਸਤ ਕਰ ਦਿੱਤੀ ਤੇ ਪੰਮੇ ਦੀ ਡਿਊਟੀ ਲਾ ਦਿੱਤੀ, ਭਾਈ ਤੂੰ ਕਰ ਹੁਣੇ ਗਊ ਦੀ ਸਹੁੰ ਵਾਲਾ ਜਿਹੜਾ ਕੰਮ ਹੈ।
ਸੁੰਦਰ ਰਚੀ ਚੋਣ ਕੀ ਤੈਨੂੰ ਚਾਰ ਚਰਨ ਤੇ ਕੀਨਾ।
ਕਹਿੰਦੇ ਫਿਰ ਸਾਧ ਸੰਗਤ ਜੀ ਪੰਮੇ ਨੇ ਆਟੇ ਦੀ ਗਊ ਬਣਾਈ ਬੜੀ ਸੋਹਣੀ, ਚਾਰ ਪੈਰ ਬਣਾਏ ਉਸਦੇ।
ਕਾਨ ਵਿਖਾਣ ਪੂਛ ਕੋ ਪ੍ਰਿਸ਼ਟੀ ਸਗਰੇ ਅੰਗ ਬਣਾਏ।
ਕਹਿੰਦੇ ਉਹਦੇ ਕੰਨ ਬਣਾਏ, ਪੂਛ ਬਣਾਈ, ਸਾਰੇ ਅੰਗ ਬਣਾਏ, ਤੇ ਬਖਾਣ ਕਹਿੰਦੇ ਸਿੰਘਾਂ ਨੂੰ, ਸਿੰਘ ਬਣਾਏ ਫਿਰ ਉਸ ਗਊ ਦੇ।
ਇਮਰ ਸਮੇਤ ਰਾਤ ਜਬ ਹੋਏ ਸੀਸ ਉਠਾਏ ਸਦਾਏ।
ਕਹਿੰਦੇ ਨੇ ਫਿਰ ਜਦੋਂ ਰਾਤ ਪੈ ਗਈ, ਹਨੇਰੀ ਰਾਤ ਸੀ, ਤੇ ਉਹ ਆਟੇ ਦੀ ਬਣਾਈ ਹੋਈ ਗਊ ਪੰਮੇ ਨੇ ਬੰਦਿਆਂ ਨੂੰ ਚਕਾਈ, ਤੇ ਹਨੇਰੇ ਦੇ ਵਿੱਚ ਅਨੰਦਪੁਰ ਸਾਹਿਬ ਆ ਗਿਆ ਉਹ।
ਆਣੇ ਅਨੰਦਪੁਰ ਦੁਆਰ ਹੋਤੋ ਜੈ ਗੋਮੈ ਲਿੰਪ ਸਥਾਨਾ।
ਤੇ ਜਿੱਥੇ ਸਾਧ ਸੰਗਤ ਜੀ ਅਨੰਦਪੁਰ ਵਿੱਚ ਕਿਲ੍ਹਾ ਸੀ, ਕਿਲ੍ਹੇ ਦੇ ਦਰਵਾਜੇ ਦੇ ਸਾਹਮਣੇ ਜੇ ਆਣ ਕੇ ਥੋੜੀ ਦੂਰੀ ਤੇ ਇਹਨੇ ਪਹਿਲਾਂ ਉਹ ਥਾਂ ਜਿਹੜਾ ਸੀ ਉਹਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਉਹਨੂੰ ਗਊ ਦੇ ਗੋਬਰ ਨਾਲ ਪੋਚਾ ਦਿੱਤਾ ਪੰਮੇ ਦੇ ਬੰਦਿਆਂ ਨੇ।
ਖਰੀ ਖਰੀ ਬਿਦ ਖਰੀ ਤਹਾਂ ਤਬ ਡੋਰੀ ਘਰ ਬੰਧਨਾ,
ਤੇ ਕਹਿੰਦੇ ਉਹਦੇ ਗਲ ਵਿੱਚ ਸਾਧ ਸੰਗਤ ਜੀ ਇੱਕ ਡੋਰੀ ਵੀ ਪਾਈ ਆਟੇ ਦੀ ਗਊ ਦੇ, ਤੇ ਉਹ ਜਿਹੜਾ ਪੋਚਾ ਮਾਰੀ ਵਾਲੀ ਜਗ੍ਹਾ ਸੀ ਉੱਥੇ ਉਹ ਜਿਹੜੀ ਆਟੇ ਦੀ ਗਊ ਬਣਾਈ ਸੀ ਉੱਥੇ ਖੜੀ ਕਰ ਦਿੱਤੀ। ਉਹ
ਪੂਰੇ ਚੌਂਕ ਧਰੇ ਕੁਛ ਅਸ਼ਤ ਕੇਸਰ ਚੰਦਨ ਮਾਲਾ,
ਉਹ ਜੋ ਉੱਥੇ ਚੰਦਨ ਛਿੜਕ ਦਿੱਤਾ, ਕੁਝ ਕੇਸਰ ਰੱਖ ਦਿੱਤਾ, ਕੁਝ ਸਾਧ ਸੰਗਤ ਜੀ ਫੁੱਲਾਂ ਦੀਆਂ ਮਾਲਾ ਰੱਖ ਦਿੱਤੀਆਂ, ਤੇ ਥੋੜੇ ਜਿਹੇ ਚੌਲਾਂ ਦੇ ਦਾਣੇ ਰੱਖ ਦਿੱਤੇ, ਜਿਵੇਂ ਗਊ ਦੀ ਪੂਜਾ ਕਰਦੇ ਸਨ ਉਦਾਂ ਕੀਤਾ ਸਾਰਾ ਕੁਝ।
ਅਰਚਨ ਚਰਚਨ ਕਰਕੇ ਸਭ ਵਿਦ ਪੰਮਾ ਕੂਰ ਕੁਚਾਲਾ,
ਕਹਿੰਦੇ ਖੋਟੀ ਮਤ ਵਾਲਾ ਜਿਹੜਾ ਖੋਟੀ ਚਾਲ ਵਾਲਾ ਪੰਮਾ ਸੀ ਇਹਨੇ ਸਾਧ ਸੰਗਤ ਜੀ ਛਿੜਕਾਦਿਕ ਸੁਗੰਧੀਆਂ ਦੇ ਕਰਕੇ ਤੇ ਪੂਰਾ ਐਵੇਂ ਬਣਾ ਦਿੱਤਾ ਜਿਵੇਂ ਆਪ ਗਊ ਦੀ ਪੂਜਾ ਕਰਦਾ ਸੀ।
ਲਿਖਿਓ ਪੱਤਰ ਪਰਿਆਣ ਗਊ ਕੀ ਤਿਆਗ ਆਨੰਦਪੁਰ ਜਾਵੋ,
ਤੇ ਫਿਰ ਇੱਕ ਚਿੱਠੀ ਲਿਖ ਕੇ ਸਾਧ ਸੰਗਤ ਜੀ ਪੰਮੇ ਨੇ ਗਊ ਦੇ ਕੋਲ ਰੱਖ ਦਿੱਤੀ। ਕੀ ਲਿਖਿਆ? ਕਹਿਣ ਲੱਗਾ ਮਹਾਰਾਜ ਤੁਹਾਨੂੰ ਇਸ ਗਊ ਦੀ ਸਹੁੰ ਜੇ ਆਨੰਦਪੁਰ ਛੱਡ ਦਿਓ ਇੱਕ ਵਾਰੀ ਤੁਸੀਂ।
ਰਾਜਨ ਕੀ ਅਰਮਾਨ ਰਹੇ ਜਗ ਨਿਕਟ ਬਸੋ ਸੁਖ ਪਾਵੋ,
ਮਹਾਰਾਜ ਰਾਜਿਆਂ ਦੇ ਮਨ ਦਾ ਇਹ ਅਰਮਾਨ ਆ ਵੀ ਤੁਸੀਂ ਆਨੰਦਪੁਰ ਤੋਂ ਬਿਨਾਂ ਜਿੱਥੇ ਮਰਜ਼ੀ ਸੁਖੀ ਵਸੋ, ਸਾਨੂੰ ਕੋਈ ਗੱਲ ਨੀ ਪਰ ਇੱਕ ਵਾਰੀ ਆਨੰਦਪੁਰ ਛੱਡ ਦਿਓ, ਖਾਲੀ ਕਰ ਦਿਓ ਤੁਸੀਂ।
ਇੱਕ ਵਾਰ ਤਜ ਕਿਤਕ ਸਮੋ ਮੈਂ ਬਹੁਰ ਬਸੋ ਪੁਰ ਆਈ,
ਤੇ ਮਹਾਰਾਜ ਇੱਕ ਵਾਰ ਆਨੰਦਪੁਰ ਖਾਲੀ ਕਰਕੇ ਥੋੜੇ ਸਮੇਂ ਬਾਅਦ ਜੇ ਤੁਸੀਂ ਦੁਬਾਰਾ ਵੀ ਆਉਣਾ ਚਾਹੋ ਤੇ ਆ ਜਿਓ, ਭਾਵੇਂ ਆਨੰਦਪੁਰ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਡੀ ਇੱਜ਼ਤ ਦੀ ਖਾਤਰ ਇੱਕ ਵਾਰੀ ਆਟੇ ਦੀ ਆ ਗਊ ਦੀ ਤੁਹਾਨੂੰ ਸਹੁੰ ਆਨੰਦਪੁਰ ਛੱਡ ਦਿਓ ਤੁਸੀਂ।
ਇਮ ਲਿਖ ਕਰ ਕਾਗਜ਼ ਢਿੱਗ ਰੱਖ ਕਰ ਬਣ ਤਸਕਰ ਡਰ ਪਾਏ,
ਇਹ ਤਾਂ ਸਾਧ ਸੰਗਤ ਜੀ ਉਹ ਗਊ ਉੱਥੇ ਰੱਖ ਕੇ ਕਾਗਜ਼ ਚਿੱਠੀ ਰੱਖ ਕੇ ਤੇ ਹਨੇਰੇ ਵਿੱਚ ਇਹ ਪੰਮਾ ਤੇ ਇਹਦੇ ਬੰਦੇ ਸਾਰੇ ਵਾਪਸ ਚਲੇ ਗਏ ਡਰ ਕੇ, ਡਰਦੇ ਹੋਏ ਚੋਰਾਂ ਦੀ ਤਰ੍ਹਾਂ।
ਗਏ ਆਪਣ ਘਰ ਰਾਤ ਅੰਧੇਰੀ ਹੇਰਿਓ ਕਿਨੋ ਨਾ ਜਾਣਾ,
ਕਹਿੰਦੇ ਹਨੇਰੀ ਰਾਤ ਸੀ ਕਿਸੇ ਨੂੰ ਪਤਾ ਨੀ ਲੱਗਾ ਇਹ ਚਲੇ ਗਏ ਉੱਥੇ ਇੱਦਾਂ ਸਾਰੀ ਕਾਰਵਾਈ ਕਰਕੇ ਜੀ।
ਸੋਪਤ ਰਹੇ ਨਰ ਘਰ ਕਰੇ ਆਪਣੇ ਭਈ ਪ੍ਰਾਤ ਤਮਹਾਨਾ,
ਸਾਰੇ ਆਨੰਦਪੁਰ ਦੇ ਲੋਕ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ, ਫਿਰ ਜਦੋਂ ਦਿਨ ਚੜਿਆ ਤਾਂ
ਗਏ ਦੁਆਰ ਜਬ ਕਰਿਓ ਬਿਲੋਕਣ ਇਹ ਕਿਹਾ ਕਿਸ ਨੇ ਕੀਨਾ,
ਕਹਿੰਦੇ ਜਦੋਂ ਦਿਨ ਚੜਿਆ ਤੇ ਲੋਕਾਂ ਨੇ ਦੇਖਿਆ ਵੀ ਕਿਲੇ ਦੇ ਦਰਵਾਜੇ ਦੇ ਸਾਹਮਣੇ ਕਰਕੇ ਇਹ ਕੀ ਕਿਸੇ ਨੇ ਕੀਤਾ ਹੋਇਆ ਹੈ।
ਇੱਕ ਦੋਏ ਤਰੇ ਚੌਥੇ ਪਿਖ ਪੰਚਮ ਦਿਖਤੇ ਕਸ਼ੂ ਨਾ ਚੀਨਾ,
ਕਹਿੰਦੇ ਇੱਕ ਨੇ ਦੂਜੇ ਨੂੰ ਦੱਸਿਆ, ਦੂਜੇ ਨੇ ਤੀਜੇ ਨੂੰ ਦੱਸਿਆ, ਫਿਰ ਚੌਥੇ ਨੂੰ ਦੱਸਿਆ, ਫਿਰ ਪੰਜਵੇਂ ਨੂੰ, ਇਉਂ ਸਾਰੇ ਆਨੰਦਪੁਰ ਨੂੰ ਹੀ ਪਤਾ ਲੱਗ ਗਿਆ ਇਸ ਗੱਲ ਦਾ ਉਸੇ ਵੇਲੇ।
ਸ੍ਰੀ ਕਲਗੀ ਧਰਨ ਡਿਗਟ ਗਏ ਤਬ ਦੌਰ ਤੇ ਜਾਏ ਬਤਾਏ,
ਕਹਿੰਦੇ ਫਿਰ ਕਿਸੇ ਸਿੱਖ ਨੇ ਜਾ ਕੇ ਭੱਜ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸਾਰੀ।
ਰੱਬ ਜੀ ਪੁਰ ਕੇ ਪੌਰ ਅਗਰ ਕੀ ਬਣਤ ਬਣਾਈ,
ਮਹਾਰਾਜ ਸੱਚੇ ਪਾਤਸ਼ਾਹ ਕਿਲੇ ਦੇ ਦਰਵਾਜੇ ਦੇ ਸਾਹਮਣੇ ਕਰਕੇ ਕਿਸੇ ਨੇ ਆਟੇ ਦੀ ਗਊ ਬਣਾ ਕੇ ਰੱਖੀ, ਪਤਾ ਨੀ ਕੀ ਬਣਤਰ ਬਣਾਈ ਹੋਈ ਹੈ।
ਕਾਗਜ਼ ਧਰਿਓ ਨਾਮ ਕਰ ਸ਼ੂਬਿਓ ਚਹੋ ਜਲਿਓ ਮੰਗਵਾਈ,
ਮਹਾਰਾਜ ਉਹਦੇ ਕੋਲ ਇੱਕ ਕਾਗਜ਼ ਵੀ ਪਿਆ ਹੋਇਆ, ਕੋਈ ਚਿੱਠੀ ਲਿਖੀ ਹੋਈ, ਅਸੀਂ ਛੇੜੀ ਨਹੀਂ, ਜੇ ਤੁਸੀਂ ਚਾਹੁੰਦੇ ਜੇ ਤੇ ਮੰਗਵਾ ਲਵੋ ਉਸ ਚਿੱਠੀ ਨੂੰ।
ਭੇਨ ਚੋਣ ਕੇ ਲਿੰਬ ਧਰੀ ਧਾਰ ਕਸ਼ੂ ਨਾ ਜਾਣਿਓ ਜਾਈ,
ਮਹਾਰਾਜ ਆਟੇ ਦੀ ਗਊ ਬਣਾ ਕੇ ਲਿੰਬ ਪੋਚ ਕੇ ਜਗ੍ਹਾ ਉੱਥੇ ਰੱਖੀ, ਕੁਝ ਜਾਣਿਆ ਨੀ ਜਾਂਦਾ ਵੀ ਇਹ ਕੀ ਕੀਤਾ ਹੋਇਆ ਹੈ।
ਸੋਨ ਪ੍ਰਭ ਦਾਸ ਪਠਿਓ ਪੁਰ ਪਉ ਰਹਿ ਜਾਏ ਤਬ ਹੀ ਲੈ ਆਵਾ,
ਮਹਾਰਾਜ ਜੀ ਨੇ ਸੁਣ ਕੇ ਸਿੱਖ ਦੀ ਬੇਨਤੀ ਨੂੰ ਆਖਿਆ ਜਾ ਚਿੱਠੀ ਚੁੱਕ ਕੇ ਲਿਆ ਜਿਹੜੀ ਉੱਥੇ ਪਈ ਹੋਈ ਹੈ।
ਕਾਗਜ਼ ਤਬੇ ਪੜਾਵਣ ਕੀ ਨਾ ਜਬ ਲਿਖਿਓ ਸੁਨ ਪਾਵਾ,
ਕਹਿੰਦੇ ਜਦੋਂ ਚਿੱਠੀ ਲਿਆਂਦੀ ਮਹਾਰਾਜ ਨੇ ਪੜਵਾਈ ਸਿੱਖ ਦੇ ਕੋਲੋਂ, ਜੋ ਕੁਝ ਲਿਖਿਆ ਹੋਇਆ ਸੀ ਸਾਰਾ ਮਹਾਰਾਜ ਜੀ ਨੇ ਜਾਣ ਲਿਆ ਸੁਣ ਲਿਆ ਹੈ।
ਆਣ ਗਊ ਕੀ ਸਹਿ ਨਾ ਸਕੀ ਪ੍ਰਭ ਤਤ ਸਿਨ ਕੀਨ ਸਤਿਆਰੀ,
ਕਹਿੰਦੇ ਜਦੋਂ ਉਹਦੇ ਵਿੱਚ ਲਿਖਿਆ ਸੀ ਵੀ ਤੁਹਾਨੂੰ ਗਊ ਦੀ ਸਹੁੰ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਆਨੰਦਪੁਰੋਂ ਤੁਰਨ ਦੀ ਤਿਆਰੀ ਕਰ ਲਈ ਜੀ।
ਪੂਜ ਕਰਨ ਕੋ ਬਜਿਓ ਦਮਾਮਾ ਸਭ ਕੀ ਸੁਰਤ ਧੁਨ ਡਾਰੀ,
ਕਹਿੰਦੇ ਉਸੇ ਵੇਲੇ ਕੂਚ ਕਰਨ ਦਾ ਐਲਾਨ ਹੋ ਗਿਆ, ਮਹਾਰਾਜ ਨੇ ਹੁਕਮ ਕਰ ਦਿੱਤਾ ਤੇ ਨਗਾਰੇ ਉੱਤੇ ਚੋਟਾਂ ਪੈ ਗਈਆਂ, ਚਲੋ ਭਾਈ ਆਨੰਦਪੁਰ ਖਾਲੀ ਕਰ ਦੇਣਾ ਹੈ।
ਗਜ ਬਾਜਣ ਪ੍ਰਜੀਨ ਪਵਾਏ ਕਰਿਓ ਤਿਆਰ ਸਰਬੰਸਾ,
ਕਹਿੰਦੇ ਹਾਥੀ ਤਿਆਰ ਹੋ ਗਏ, ਘੋੜਿਆਂ ਉੱਤੇ ਕਾਠੀਆਂ ਕੱਸੀਆਂ ਗਈਆਂ, ਮਹਾਰਾਜ ਜੀ ਨੇ ਸਾਰਾ ਸਰਬੰਸ ਆਪਣਾ ਤਿਆਰ ਕਰ ਲਿਆ ਹੈ।
ਉਦੇ ਸਿੰਘ ਹਰੇ ਆਦ ਦਯਾ ਸਿੰਘ ਮਿਲੇ ਬ੍ਰਿੰਦ ਜਮਹੰਸਾ,
ਕਹਿੰਦੇ ਭਾਈ ਉਦੇ ਸਿੰਘ ਭਾਈ ਦਯਾ ਸਿੰਘ ਜੀ ਬੜੇ ਹੈਰਾਨ ਨੇ, ਆਣ ਕੇ ਮਹਾਰਾਜ ਜੀ ਨੂੰ ਮਿਲੇ ਛੇਤੀ ਛੇਤੀ।
ਕਰਨ ਸਰੋਜਨ ਪਰ ਕਰ ਬੰਧਨ ਹੱਥ ਬੰਦ ਕਰ ਭਾਖਾ,
ਭਾਈ ਉਦੇ ਸਿੰਘ ਨੇ ਤੇ ਭਾਈ ਦਯਾ ਸਿੰਘ ਨੇ ਆਣ ਕੇ ਮਹਾਰਾਜ ਜੀ ਦੇ ਚਰਨਾਂ ਤੇ ਹੱਥ ਲਾਏ, ਮੱਥਾ ਟੇਕਿਆ ਤੇ ਫਿਰ ਹੱਥ ਜੋੜ ਕੇ ਇੱਦਾਂ ਬੇਨਤੀ ਕੀਤੀ,
ਰੱਬ ਜੀ ਕੇ ਮਤਿਆਰੀ ਕਰਵਾਈ ਕਹਾਂ ਚੱਲਣੇ ਬਲਾਖਾ,
ਆਖਿਆ ਮਹਾਰਾਜ ਕੀ ਕਰਨ ਨੂੰ ਤਿਆਰੀ ਕਰਵਾ ਦਿੱਤੀ ਹੈ, ਕਿੱਥੇ ਚੱਲਣ ਦੀ ਆਪਦੀ ਇੱਛਾ ਹੈ, ਸਾਰਾ ਕੁਝ ਹੀ ਤੁਸੀਂ ਤਿਆਰ ਕਰਵਾਈ ਜਾਂਦੇ ਹੋ।
ਕਾਚੇ ਮਤ ਕਿੱਕੋ ਮਤ ਪਹਾੜੀ ਤੈਨੂੰ ਪ੍ਰਪੰਚ ਪਸਾਰਾ,
ਮਹਾਰਾਜ ਇਹ ਕੱਚੀ ਮਤ ਵਾਲੇ ਪਹਾੜੀ ਇਹਨਾਂ ਨੇ ਆਟੇ ਦੀ ਗਊ ਬਣਾ ਕੇ ਉੱਤੇ ਕਾਗਜ਼ ਤੇ ਸਹੁੰ ਲਿਖ ਦਿੱਤੀ ਹੈ, ਇਹ ਨੀ ਆਪ ਜੀ ਨੂੰ ਮਹਾਰਾਜ ਮੰਨਣੀ ਚਾਹੀਦੀ, ਇਸ ਸਹੁੰ ਨਾਲ ਕੀ ਫਰਕ ਪੈਂਦਾ ਹੈ।
ਆਪ ਜਸ ਜਗ ਮੈਂ ਲੱਜਤ ਖਿਜਿਆ ਤੁਮ ਕੋ ਚਾਹਤ ਨਕਾਰਾ,
ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਹੁਣ ਬਹੁਤਾ ਜ਼ਿਆਦਾ ਆਪ ਜਸ ਕਹਿੰਦੇ ਨੇ ਬੇਇੱਜ਼ਤੀ ਨੂੰ, ਇਹਨਾਂ ਦੀ ਬੇਇੱਜ਼ਤੀ ਬਹੁਤ ਜ਼ਿਆਦਾ ਹੋਈ, ਲੜਨ ਜੋਗੇ ਰਹੇ ਨਹੀਂ, ਸ਼ਰਮਿੰਦੇ ਹੋਏ, ਮਹਾਰਾਜ ਹੁਣ ਇਸ ਤਰੀਕੇ ਨਾਲ ਤੁਹਾਡੇ ਤੋਂ ਆਨੰਦਪੁਰ ਖਾਲੀ ਕਰਵਾਉਣਾ ਚਾਹੁੰਦੇ ਹਨ।
ਪਾਪ ਪੁੰਨ ਦੁੱਖ ਸੁੱਖ ਉਹ ਧੁੰਦ ਮੈਂ ਹਰਖ ਸੋਗ ਨਹਿ ਦੋ।
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਪਾਪ ਪੁੰਨ ਦੁੱਖ ਸੁੱਖ ਖੁਸ਼ੀ ਗਮੀ ਇਸ ਤੋਂ ਉੱਪਰ ਦੀ ਜਿਹੜੀ ਅਵਸਥਾ ਹੈ
ਗੁਰੂ ਪੁਰਖ ਕੋ ਤੇ ਬਲਵਾਸਾ ਜਹਾਨ ਪਹੁੰਚੇ ਕੋ।
ਕਹਿੰਦੇ ਮਹਾਰਾਜ ਗੁਰੂ ਸਾਹਿਬ ਜੀ ਦਾ ਵਾਸਾ ਤਾਂ ਇਹਨਾਂ ਸਾਰੀਆਂ ਗੱਲਾਂ ਤੋਂ ਉੱਤੇ ਹੁੰਦਾ। ਗੁਰੂ ਜਿਸ ਤਾਕਤ ਨੂੰ ਕਹਿੰਦੇ ਮਹਾਰਾਜ ਜੀ ਤੁਸੀਂ ਸਭ ਇਹਨਾਂ ਗੱਲਾਂ ਤੋਂ ਉੱਪਰ ਜੇ ਦੁੱਖ ਸੁੱਖ ਤੋਂ ਦਵੰਦਵਾਦ ਤੋਂ ਮਾਨ ਅਪਮਾਨ ਤੋਂ ਇਹਨਾਂ ਸਾਰੀਆਂ ਖੁਸ਼ੀ ਗਮੀ ਦੀ ਅਵਸਥਾ ਤੋਂ ਤੁਸੀਂ ਉੱਤੇ ਜੇ ਇਸ ਕਰਕੇ ਤੁਹਾਨੂੰ ਇਸ ਸਹੁ ਨਾਲ ਕੀ ਮਤਲਬ ਆ? ਇਹ ਸਹੁ ਤੁਹਾਡਾ ਕੀ ਵਿਗਾੜ ਸਕਦੀ ਹੈ?
ਇਮ ਸਤਰੂ ਕੇ ਸਫਤ ਦਏ ਤੇ ਉਚਿਤ ਨ ਕਿ ਤੂ ਜਾਣਾ।
ਇਹ ਤਾਂ ਮਹਾਰਾਜ ਇਹਨਾਂ ਦੀ ਚਲਾਕੀ ਨਾਲ ਦਿੱਤੀ ਗਊ ਦੀ ਸਹੁ ਜਿਹੜੀ ਬਿਲਕੁਲ ਯੋਗ ਨਹੀਂ ਤੇ ਤੁਹਾਨੂੰ ਜਾਣਾ ਨੀ ਚਾਹੀਦਾ ਆਨੰਦਪੁਰ ਛੱਡ ਕੇ। ਤੁਹਾਨੂੰ ਸਹੁ ਦੇ ਨਾਲ ਕੀ ਫਰਕ ਪੈਂਦਾ? ਤੁਸੀਂ ਤਾਂ ਦੁੱਖ ਸੁੱਖ ਦੀ ਅਵਸਥਾ ਤੋਂ ਉਦਾਂ ਹੀ ਉੱਪਰ ਹੋ।
ਓਕੇ ਤੁਮਰੇ ਪਾਪ ਮਤੀ ਨਿਤ ਪੈ ਫਲ ਹੋਏ ਆਨਾ।
ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਦੁਖੀ ਆ ਬੜੀ ਪਾਪ ਵਾਲੀ ਇਹਨਾਂ ਦੀ ਮਾਤਿਆ ਬੜੇ ਚਲਾਕ ਹਨ ਇਹ, ਇਹਨਾਂ ਨੂੰ ਇਹਨਾਂ ਦੇ ਕੀਤੇ ਦਾ ਫਲ ਮਿਲਣਾ ਚਾਹੀਦਾ ਹੈ।
ਸਫਤ ਦੋਸ਼ ਤੁਮ ਲੱਗੇ ਨਾ ਕਹੂ ਨਹਿਤ ਜੀ ਹੈ ਪੁਰ ਧਾਮਾ।
ਕਹਿਣ ਲੱਗੇ ਸ਼ਬਦ ਦੋਸ਼ ਤੁਮ ਲੱਗੇ ਨਾ ਕਹੂ, ਸ਼ਬਦ ਕਹਿੰਦੇ ਸਹੁ ਨੂੰ। ਮਹਾਰਾਜ ਸਹੁ ਦਾ ਦੋਸ਼ ਤੁਹਾਨੂੰ ਕਿਹੜਾ ਲੱਗਦਾ? ਤੁਹਾਡੇ ਤੇ ਸਿੱਖ ਨੂੰ ਸਹੁ ਨੀ ਲੱਗਦੀ, ਤੇ ਇਹ ਤੇ ਇਹਨਾਂ ਦੀ ਚਲਾਕੀ ਹੈ। ਇਸ ਕਰਕੇ ਸਾਡੀ ਬੇਨਤੀ ਮਹਾਰਾਜ ਜਾਣਾ ਨੀ ਚਾਹੀਦਾ ਆਨੰਦਪੁਰ ਵਿੱਚੋਂ।
ਈਸ਼ ਪ੍ਰਭੂ ਹੋਏ ਰਿਪ ਪਰ ਲਾਖੋ ਸੰਗਰ ਕਾਮਾ।
ਮਹਾਰਾਜ ਆਪਾਂ ਆਨੰਦਪੁਰ ਛੱਡ ਦਿਆਂਗੇ ਤੇ ਵੈਰੀ ਬਹੁਤ ਪ੍ਰਬਲ ਹੋ ਕੇ ਆਪਾਂ ਨੂੰ ਪੈਣਗੇ, ਫਿਰ ਸੰਗਰ ਮਚੇਗਾ, ਫਿਰ ਬਹੁਤ ਜ਼ਿਆਦਾ ਜੰਗ ਹੋਵੇਗਾ ਜੇ ਆਪਾਂ ਆਨੰਦਪੁਰ ਤੋਂ ਨਿਕਲ ਤੁਰੇ ਤਾਂ।
ਸੋ ਨਿਕਲ ਗਈ ਤਰ ਸਭ ਸੁਣ ਭਾਖੇ ਉਹ ਕਹੋ ਯਥਾਰਥ ਬਾਤੇ।
ਉਹਨਾਂ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਨੇ ਆਖਿਆ ਕਹੋ ਯਥਾਰਥ ਬਾਤੀ। ਆਖਿਆ ਭਾਈ ਦਇਆ ਸਿੰਘ ਤੂੰ ਬਿਲਕੁਲ ਸੱਚ ਕਹਿੰਦਾ, ਇਸ ਸਹੁ ਨਾਲ ਆਪਣਾ ਕੋਈ ਤਲਕ ਨਹੀਂ, ਨਾ ਆਪਣੇ ਉੱਤੇ ਸਹੁ ਦਾ ਕੋਈ ਅਸਰ ਹੀ ਹੈ, ਗੱਲ ਤੇਰੀ ਬਿਲਕੁਲ ਸੱਚੀ ਹੈ।
ਚਾਰੋ ਲੱਖ ਸਤਰੂ ਹਾਰ ਪਰੇ ਸਭ ਭੰਤੇ।
ਆਖਿਆ ਤਾਂ ਵੀ ਭਾਈ ਦਇਆ ਸਿੰਘ ਇਹ ਵਿਚਾਰ ਵੀ ਇਸ ਵੇਲੇ ਸ਼ਤਰੂ ਜਿਉਂਦਾ ਹੀ ਮਰ ਗਿਆ, ਦੀਨ ਹੋ ਗਿਆ ਬਿਲਕੁਲ। ਜਿਹੜਾ ਸਹੁ ਦੇਣ ਤੇ ਉੱਤਰ ਆਇਆ ਇਹਦਾ ਅਰਥ ਹੈ ਵੀ ਉਹ ਜਿਉਂਦਾ ਮਰ ਚੁੱਕਾ, ਤੇ ਜਿਹੜਾ ਇੰਨਾ ਦੀਨ ਹੋ ਜਾਵੇ ਉਹਦੀ ਵੀ ਗੱਲ ਆਪਾਂ ਨੂੰ ਮੰਨਣੀ ਚਾਹੀਦੀ ਹੈ।
ਸਤਰ ਖਗ ਤੋਪ ਤੁਪਕ ਸਾਰ ਭਏ ਦੀਨ ਘਗੇ ਆਏ।
ਆਖਿਆ ਹੁਣ ਤਾਂ ਦੀਨ ਹੋ ਕੇ ਘਗਿਆਉਣ ਹੀ ਲੱਗ ਪਏ, ਤੋਪਾਂ ਛੱਡ ਦਿੱਤੀਆਂ, ਬੰਦੂਕਾਂ ਰਹਿਕਲੇ ਤੀਰ ਧਣਖ ਸਾਰਾ ਕੁਝ ਵੈਰੀ ਛੱਡ ਕੇ ਤੇ ਜਦੋਂ ਤਰਲੇ ਮਾਰਨ ਤੇ ਆ ਜਾਏ ਇੰਨਾ ਦੀਨ ਹੋ ਜਾਵੇ ਤੇ ਫਿਰ ਉਹਦੀ ਵੀ ਭਾਈ ਦਇਆ ਸਿੰਘ ਗੱਲ ਮੰਨਣੀ ਚਾਹੀਦੀ ਹੈ।
ਆਪਰੇ ਉਪਾਅ ਬਣਿਓ ਨਹਿ ਕੋ ਬਲ ਕੋ ਤਜ ਸਮਦਾਏ।
ਆਖਿਆ ਵੀ ਹੋਰ ਹੁਣ ਉਹਨਾਂ ਦਾ ਕੋਈ ਉਪਾਅ ਹੈ ਹੀ ਨੀ ਵਿਚਾਰਿਆਂ ਦਾ, ਆਪਣਾ ਬਲ ਛੱਡ ਕੇ ਜਦੋਂ ਇਹਨਾਂ ਇਹੋ ਜਿਹੀਆਂ ਹਰਕਤਾਂ ਉੱਤੇ ਵੈਰੀ ਉੱਤਰ ਆਵੇ ਦਾ ਅਰਥ ਹੈ ਵੀ ਬਹੁਤਾ ਜ਼ਿਆਦਾ ਦੀਨ ਹੋ ਗਿਆ, ਵਿਚਾਰਾ ਹੋ ਗਿਆ, ਤੇ ਦੀਨ ਆਣ ਕੇ ਆਪਾਂ ਨੂੰ ਕੋਈ ਬੇਨਤੀ ਕਰੇ ਤੇ ਫਿਰ ਦੀਨ ਦੀ ਬੇਨਤੀ ਵੀ ਆਪਾਂ ਨੂੰ ਮੰਨਣੀ ਪੈਂਦੀ ਹੈ।
ਹੋਏ ਰੰਕ ਸਮਦਈ ਸਪਤ ਗੋ ਹੈਫ ਜੋ ਰਾਜ ਸਮਾਜਾ।
ਮਹਾਰਾਜ ਨੇ ਆਖਿਆ ਵੀ ਉਦਾਂ ਸਾਨੂੰ ਅਫਸੋਸ ਆ, ਹੈਫ ਕਹਿੰਦੇ ਅਫਸੋਸ ਨੂੰ, ਕਹਿੰਦੇ ਹੈਫ ਜੋ ਰਾਜ ਸਮਾਜਾ, ਇਹਨਾਂ ਦੇ ਰਾਜ ਕਰਨ ਤੇ ਅਫਸੋਸ ਆ ਸਾਨੂੰ ਕਿ ਰਾਜੇ ਹੋਣ ਤੇ ਇੱਦਾਂ ਦੀਆਂ ਹਰਕਤਾਂ ਤੇ ਆ ਜਾਣ। ਅਫਸੋਸ ਮੈਨੂੰ ਵੀ ਹੈ ਪਰ ਜਿੰਨੇ ਦੀਨ ਹੋ ਕੇ ਇਹਨਾਂ ਨੇ ਹਰਕਤ ਕੀਤੀ ਹੈ ਇਸ ਕਰਕੇ ਸਾਨੂੰ ਮੰਨਣੀ ਬਣਦੀ ਹੈ ਇਹਨਾਂ ਦੀ ਇਹ ਬੇਨਤੀ।
ਨਾਮ ਜੈ ਸੀ ਸ਼ਤਰੀ ਨਾਮ ਨਾ ਹੈ ਤੋ ਵੀ ਨੀਕ ਨਾ ਕਾਜਾ।
ਆਖਿਆ ਜਦੋਂ ਪਹਾੜੀ ਰਾਜੇ ਰਾਜ ਭਾਗ ਤੇ ਫੌਜਾਂ ਦੇ ਹੁੰਦਿਆਂ ਖਜ਼ਾਨਿਆਂ ਦੇ ਮਾਲਕ ਹੈ, ਸੂਰਮੇ ਇਹਨਾਂ ਦੇ ਕੋਲ ਨੇ ਸੈਨਾ, ਤੇ ਫਿਰ ਇਥੋਂ ਏਦਾਂ ਇੰਨੇ ਜ਼ਿਆਦਾ ਦੀਨ ਹੋ ਜਾਣ ਤੇ ਸਾਡੇ ਵਰਗਾ ਕੋਈ ਸੂਰਮਾ ਗੁਰੂ ਮੰਨੇ ਨਾ ਫਿਰ ਗੱਲ, ਇਹ ਵੀ ਭਾਈ ਦਇਆ ਸਿੰਘ ਬਣ ਨਹੀਂ ਆਉਂਦੀ। ਜੇ ਉਹ ਇੰਨੇ ਦੀਨ ਹੋ ਗਏ ਤੇ ਅਸੀਂ ਵੀ ਫਿਰ ਦੀਨਾ ਬੰਧੂ ਸਾਨੂੰ ਲੋਕ ਕਹਿੰਦੇ ਆ। ਜੇ ਦੀਨ ਹੋ ਕੇ ਆਏ ਜੋ ਹੋਊ ਵੇਖੀ ਜਾਊ, ਇੱਕ ਵਾਰ ਆਨੰਦਪੁਰ ਆਪਾਂ ਛੱਡਣਾ ਹੈ।
ਫਲ ਤੇ ਚਾਹੇ ਆਨੰਦਪੁਰ ਲੈ ਚੱਲਿਓ ਨਾ ਬਸ ਕਿਸ ਭਾਂਤੇ।
ਮਹਾਰਾਜ ਸਿੰਘ ਕਹਿੰਦੇ ਸਾਨੂੰ ਪਤਾ ਵੀ ਬਲ ਕਰਕੇ ਉਹਨਾਂ ਦੀ ਕੋਈ ਤਰੀਕਾ ਚੱਲਿਆ ਨੀ ਸਾਡੇ ਕੋਲ ਆਨੰਦਪੁਰ ਛਡਾਉਣ ਦਾ, ਇਸ ਕਰਕੇ ਏਦਾਂ ਦੇ ਕੰਮ ਇਹ ਕਰਦੇ ਹਨ।
ਆਪ ਨਿਰਬਲਤਾ ਧਰਿਆ ਬਲਾਕੇ ਸਭ ਸੈਲਪ ਬਲ ਸ਼ਾਂਤੀ।
ਕਹਿੰਦੇ ਹੁਣ ਸਾਰੇ ਪਹਾੜੀ ਰਾਜਿਆਂ ਦਾ ਬਲ ਨਾਸ ਹੋ ਗਿਆ ਤੇ ਨਿਰਬਲ ਹੋਏ ਏਦਾਂ ਦੇ ਹੁਣ ਕੰਮ ਕਰਦੇ ਆ, ਇਸ ਕਰਕੇ ਪਤਾ ਸਾਨੂੰ ਸਾਰਾ, ਗੱਲ ਤੇਰੀ ਭਾਈ ਦਇਆ ਸਿੰਘ ਸੱਚੀ ਆ ਬਿਲਕੁਲ, ਪਰ ਹੁਣ ਆਪਾਂ ਇਸ ਹਾਲਤ ਵਿੱਚ ਆ ਵੀ ਆਪਾਂ ਨੂੰ ਵੀ ਮੰਨਣਾ ਪਵੇਗਾ ਇਹ ਕੰਮ ਇਹਨਾਂ ਦਾ।
ਜੇ ਹਮ ਧੀਨ ਸਬਤ ਨੇ ਮਾਨੈ ਆਣ ਕੌਣ ਤਬ ਮਾਨੇ।
ਮਹਾਰਾਜ ਕਹਿਣ ਲੱਗੇ ਵੀ ਇਹ ਭਾਵੇਂ ਇਹਨਾਂ ਨੇ ਸਾਨੂੰ ਆਟੇ ਦੀ ਗਊ ਬਣਾ ਕੇ ਸਹੁੰ ਦਿੱਤੀ ਹੈ, ਅਸੀਂ ਉਹਨਾਂ ਦੀ ਦੀਨਤਾ ਦੀ ਇੱਕ ਵਾਰੀ ਲਾਜ ਜ਼ਰੂਰ ਰੱਖਣੀ ਆ। ਜੇ ਅਸੀਂ ਨਹੀਂ ਰੱਖਾਂਗੇ ਫਿਰ ਖਾਲਸਾ ਗਾਂ ਕਿਵੇਂ, ਜਿਹੜਾ ਇਹਨਾਂ ਦੀ ਸ਼ਰਨ ਵਿੱਚ ਦੀਨ ਬਣ ਕੇ ਆਵੇਗਾ ਖਾਲਸਾ ਗਾਂ ਕਿਵੇਂ ਉਹਦੀ ਆਨ ਰੱਖੇਗਾ। ਇਸ ਕਰਕੇ ਇਹ ਜਾਣੋ ਜਿਹੜਾ ਦੀਨ ਬਣ ਕੇ ਇੱਕ ਵਾਰੀ ਆ ਗਿਆ ਭਾਵੇਂ ਵੈਰੀ ਆ, ਮੰਨਣਾ ਪਵੇਗਾ ਆਪਾਂ ਨੂੰ।
ਦਇਆ ਸਿੰਘ ਚਿਤ ਸਮਝ ਵਿਚਾਰ ਹੋ ਰਿਪ ਜੀਵਤ ਹੱਥ ਜਾਣੇ।
ਆਖਿਆ ਭਾਈ ਦਇਆ ਸਿੰਘ ਇੱਕ ਵਾਰੀ ਚਿੱਤ ਵਿੱਚ ਵਿਚਾਰੋ ਵੀ ਆਪਾਂ ਨੂੰ ਕਰਨਾ ਬਣਦਾ ਕਿ ਨਹੀਂ, ਇਹ ਤਾਂ ਭਾਵੇਂ ਸਾਨੂੰ ਸਾਰੀ ਗੱਲ ਦਾ ਪਤਾ, ਤੇਰੇ ਬਚਨ ਬਿਲਕੁਲ ਸੱਚੇ ਆ, ਇਸ ਕਰਕੇ ਅਸੀਂ ਤਿਆਰੀ ਕੀਤੀ ਹੈ ਭਾਈ ਆਪਣਾ ਵੀ ਧਰਮ ਕਹਿੰਦਾ ਮੰਨ ਲਈ ਜਾਵੇ ਗੱਲ ਇਹ।
ਰਾਜਨ ਕੋ ਜੀਵਨ ਅਬ ਤ੍ਰਿਗ ਹੈ ਸ਼ਸਤਰ ਗਹਿਣ ਤ੍ਰਿਗ ਹੋਈ।
ਕਹਿੰਦੇ ਰਾਜਿਆਂ ਦਾ ਰਾਵਣ ਰਾਜਨ ਕੋ ਜੀਵਨ ਅਬ ਤ੍ਰਿਗ ਹੈ। ਮਹਾਰਾਜ ਨੇ ਆਖਿਆ ਰਾਜਿਆਂ ਦਾ ਜੀਵਨ ਹੁਣ ਲਾਂਤ ਯੋਗ ਆ, ਸ਼ਸਤਰਾਂ ਫੜਨ ਦੀ ਬਜਾਏ ਦੇਖੋ ਕਿਹੜੇ ਕੰਮ ਇਹ ਕਰਦੇ ਆ, ਸਾਨੂੰ ਸਾਰੀ ਗੱਲ ਦਾ ਪਤਾ ਹੈ।
ਅਮਰੋ ਤੂੰ ਅਨੰਦਪੁਰ ਘਰ ਹੈ ਇਸ ਮੈਂ ਅਪਰਨਾ ਕੋਈ
ਆਖਿਆ ਅਨੰਦਪੁਰ ਸਾਡਾ ਘਰ ਆ ਭਾਈ ਦਇਆ ਸਿੰਘ, ਇਹਦੇ ਵੱਲ ਕੋਈ ਕੈਰੀ ਅੱਖ ਕਰਕੇ ਨੀ ਦੇਖ ਸਕਦਾ, ਤੂੰ ਕੋਈ ਚਿੰਤਾ ਨਾ ਕਰ, ਪਰ ਇਸ ਵੇਲੇ ਸਾਨੂੰ ਮੰਨਣਾ ਪਵੇਗਾ ਇਹ ਸਾਰਾ ਕੁਝ।
ਚਿੰਤਾ ਕਰੋ ਨਾ ਧਰਮ ਧਰੋ ਨਿਜ ਸਭ ਕੁਛ ਤੁਮਰੇ ਹੱਥ।
ਮਹਾਰਾਜ ਨੇ ਆਖਿਆ ਖਾਲਸਾ ਜੀ ਸਭ ਕੁਛ ਤੁਹਾਡੇ ਹੱਥ ਵਿਚ, ਕਿਸੇ ਤਰ੍ਹਾਂ ਦੀ ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਕੋਲ ਬਹੁਤ ਬਲ ਹੈ।
ਜਗ ਮੈਂ ਆਪ ਜਸ ਰਾਜਨ ਕੀ ਰਾਮਰੀ ਨਰਕ ਦੁਖ ਸਾਥ।
ਕਹਿਣ ਲੱਗੇ ਨੇ ਰਾਜਿਆਂ ਦਾ ਜਗ ਵਿਚ ਵੀ ਹੁਣ ਹੇਠੀ ਹੋਈ ਆਪ ਜਸ ਹੀ ਹੋ ਰਿਹਾ, ਤੇ ਮਰ ਕੇ ਵੀ ਇਹਨਾਂ ਨੇ ਨਰਕ ਨੂੰ ਜਾਣਾ ਭਾਈ ਦਇਆ ਸਿੰਘ। ਜੇ ਬਾਹਰ ਆਪਾਂ ਚਲੇ ਜਾਵਾਂਗੇ ਕੋਈ ਆਪਣੇ ਨਾਲ ਇਹ ਛਲ ਫਰੇਬ ਕਰਨਗੇ ਵੀ, ਤੇ ਸਾਡਾ ਖਾਲਸਾ ਏਡਾ ਨਿਰਬਲ ਨਹੀਂ ਵੀ ਡਰ ਜਾਵੇਗਾ। ਕੋਈ ਗੱਲ ਨੀ, ਤੁਹਾਡੇ ਕੋਲ ਬਹੁਤ ਤਾਕਤ ਹੈ, ਤੁਸੀਂ ਚਿੰਤਾ ਨਾ ਕਰੋ ਕੋਈ।
ਇਤਿਹਾਦਕ ਬਹੁ ਸਮਝਾਏ ਬਹੁਰਨ ਸਿੰਘਣ ਭਾਖਾ।
ਕਹਿੰਦੇ ਜਦੋਂ ਇਤਿਹਾਦਕ ਬਚਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਤਾ, ਤੇ ਫਿਰ ਸਿੰਘਾਂ ਨੇ ਕੋਈ ਬੇਨਤੀ ਨਹੀਂ ਕੀਤੀ ਸਤਿਗੁਰੂ ਜੀ ਦੇ ਅੱਗੇ।
ਕਾਰਨ ਕਰਨ ਸਰਬ ਮੈਂ ਸਮਰੱਥ ਕਰੋ ਜਥਾ ਬਿਲਾਖਾ।
ਕਹਿੰਦੇ ਨੇ ਸਾਰੇ ਕਾਰਜਾਂ ਨੂੰ ਕਰਨ ਨੂੰ ਸਮਰੱਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੀ, ਸੰਗਤ ਕਰੋ ਸੱਚੇ ਪਾਤਸ਼ਾਹ ਜੋ ਤੁਹਾਡਾ ਹੁਕਮ ਹੈ। ਸਤ ਬਚਨ ਜੀ ਸਾਨੂੰ ਮਨਜ਼ੂਰ, ਸਾਨੂੰ ਪਤਾ ਲੱਗ ਗਿਆ ਸਾਰੀ ਗੱਲ ਦਾ।
ਸਕਲ ਸਮਾਜ ਸਾਥ ਲੈ ਸਤਿਗੁਰ ਸੈਨਾ ਸਿੰਘਣ ਕੇਰੀ।
ਕਹਿੰਦੇ ਸਾਰਾ ਸਾਜੋ ਸਮਾਨ ਇਕੱਠਾ ਕਰਕੇ ਸਾਰੀ ਸਿੰਘਾਂ ਦੀ ਸੈਨਾ ਮਹਾਰਾਜ ਜੀ ਨੇ ਨਾਲ ਲੈ ਲਈ ਹੈ ਜੀ।
ਹੈ ਪਿਆਰ ਅਨੰਦਪੁਰ ਸ਼ੋਰਨ ਹੈ ਅਰੂੜ ਤੇ ਸਬੇਰੀ।
ਕਹਿੰਦੇ ਨੇ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਸੰਗਤ ਜੀ ਛੱਡ ਦਿੱਤਾ ਤੇ ਚਾਲੇ ਪਾ ਦਿੱਤੇ ਅਨੰਦਪੁਰ ਦੇ ਵਿੱਚੋਂ।
ਵਿਰਤ ਚਲੇ ਜਬ ਭਜੋ ਦਮਾਮਾ ਅੱਗੇ ਭਏ ਗੁਸਾਏ।
ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਤੋਂ ਚੱਲੇ, ਕਹਿੰਦੇ ਰਣਜੀਤ ਨਗਾਰੇ ਉੱਤੇ ਚੋਟਾਂ ਪਈਆਂ ਹਨ, ਸਾਰਿਆਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਨਿਕਲੇ ਅਨੰਦਪੁਰ ਤੋਂ।
ਆਪਰ ਕਿਸੂ ਕੇ ਨਹਿ ਮਨ ਭਾਵੇ ਘਰ ਤਿਆਗਣ ਸਮਦਾਈ।
ਕਹਿੰਦੇ ਇੱਕ ਮਹਾਰਾਜ ਜੀ ਦੇ ਹੁਕਮ ਕਰਕੇ ਸਾਰੇ ਤੁਰੇ ਨੇ, ਮਨ ਕਿਸੇ ਦਾ ਨੀ ਕਰਦਾ ਅਨੰਦਪੁਰ ਵਿੱਚੋਂ ਜਾਣ ਨੂੰ। ਅਨੰਦਪੁਰ ਘਰ ਆ ਖਾਲਸੇ ਦਾ, ਕਹਿੰਦੇ ਛੱਡਣ ਲਈ ਮਨ ਕੋਈ ਕਿਸੇ ਜੀ ਨੀ ਕਿਸੇ ਦਾ ਕਰਦਾ, ਪਰ ਗੁਰੂ ਸਾਹਿਬ ਦਾ ਹੁਕਮ ਹੈ, ਇਸ ਕਰਕੇ ਸਾਰੇ ਸਿੰਘ ਤੁਰ ਪਏ ਹਨ ਚੁੱਪ ਕਰਕੇ ਜੀ।
ਇਤਨੇ ਲਰੀ ਮਰੀ ਸੰਘ ਸ਼ਾਸਤਰਨ ਬਲਕਰਪੁਰ ਕੋ ਰਾਖਾ।
ਕਹਿੰਦੇ ਨੇ ਇੰਨੇ ਬਲ ਦੇ ਨਾਲ ਅਨੰਦਪੁਰ ਦੀ ਰਾਖੀ ਖਾਲਸੇ ਨੇ ਅੱਜ ਤੱਕ ਜਾਨਾਂ ਵਾਰ ਕੇ ਕੀਤੀ ਸੀ, ਇੰਨਾ ਸ਼ਸਤਰ ਵਾਹਿਆ ਸੀ ਅਨੰਦਪੁਰ ਦੀ ਰੱਖਿਆ ਵਾਸਤੇ ਖਾਲਸੇ ਨੇ, ਛੱਡਣ ਨੂੰ ਕਿਵੇਂ ਜਿੱਤ ਕਰਦਾ, ਪਰ ਦੂਜੇ ਬੰਨੇ ਹੁਕਮ ਗੁਰੂ ਸਾਹਿਬ ਦਾ, ਇਸ ਕਰਕੇ ਸਾਰੇ ਸੂਰਮੇ ਚੁੱਪ ਕਰਕੇ ਤੁਰ ਪਏ ਹਨ ਜੀ।
ਆਪ ਸੁਖੇ ਨਹੀਂ ਤਜ ਕਰ ਗਮਨੇ ਹੁਕਾਂ ਗੁਰੂ ਅਭਲਾਖਾ।
ਕਹਿੰਦੇ ਗੁਰੂ ਸਾਹਿਬ ਜੀ ਦੀ ਮੌਜ ਹੈ ਭਾਈ, ਪਤਾ ਨੀ ਗੁਰੂ ਸਾਹਿਬ ਜੀ ਕੀ ਕਰਨਾ ਚਾਹੁੰਦੇ ਆ, ਹੁਣ ਜੋ ਹੋਵੇਗਾ ਦੇਖੀ ਜਾਵੇਗੀ। ਇਹ ਕਹਿ ਕੇ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰ ਪਈਆਂ ਹਨ। ਤੋ ਇੱਥੇ ਸਾਧ ਸੰਗਤ ਜੀ ਇਹ ਜਿਹੜੀ ਪੋਥੀ ਹੈ ਕਥਾ ਵਾਲੀ, ਇਹਦੀ ਇੱਥੇ ਸਮਾਪਤੀ ਹੋ ਗਈ ਹੈ। ਅਗਲੇ ਹਫਤੇ ਤੋਂ ਇਹ ਅਗਲੀ ਨਵੀਂ ਪੋਥੀ ਦਾ ਸਾਧ ਸੰਗਤ ਜੀ ਕਥਾ ਇੱਥੋਂ ਹੀ ਸ਼ੁਰੂ ਹੋਵੇਗੀ, ਪਰ ਪੋਥੀ ਸਾਧ ਸੰਗਤ ਜੀ ਅਗਲੀ ਆ ਜਾਵੇਗੀ। ਥੋੜੀ ਕੁ ਬੇਨਤੀ ਆਪਾਂ ਓਦਾਂ ਇਹਦੇ ਤੇ ਵਿਚਾਰਾਂ ਕਰਾਂਗੇ। ਹੁਣ ਇਹਦੀਆਂ 14 ਪੋਥੀਆਂ ਨੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਇਤਿਹਾਸ ਦੀਆਂ। 3 ਪੋਥੀਆਂ ਸਿਰਫ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀਆਂ ਨੇ, 10 ਪੋਥੀਆਂ 10 ਪਾਤਸ਼ਾਹੀਆਂ ਦੇ ਸਾਧ ਸੰਗਤ ਜੀ ਜੀਵਨ ਦੀਆਂ, 9 ਪਾਤਸ਼ਾਹੀਆਂ ਦਾ ਬਾਕੀ ਜੀਵਨ, ਜਿਹੜਾ 9 ਪਾਤਸ਼ਾਹੀਆਂ ਦੇ ਜੀਵਨ 10 ਪੋਥੀਆਂ ਵਿੱਚ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ 3 ਪੋਥੀਆਂ ਵਿੱਚ, ਤੇ 1 ਪੋਥੀ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਆਪਣਾ ਜੀਵਨ ਸਾਧ ਸੰਗਤ ਜੀ ਲਿਖਿਆ। ਪੋਥੀ ਦੀ ਸਮਾਪਤੀ ਹੋਈ ਹੈ, ਆਪਾਂ ਵਿਚਾਰ ਕਰਾਂਗੇ। ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਾਰੀ ਗੱਲ ਦਾ ਪਤਾ, ਤੇ ਇੱਕ ਬੇਨਤੀ ਪਹਿਲਾਂ ਇਹ ਭਾਈ, ਇਹ ਜਿਹੜਾ ਅਨੰਦਪੁਰ ਸਾਹਿਬ ਮਹਾਰਾਜ ਜੀ ਨੇ ਛੱਡਿਆ ਸਾਧ ਸੰਗਤ ਜੀ, ਉਹ ਨਹੀਂ ਜਿਹੜਾ ਮਹਾਰਾਜ ਜੀ ਛੱਡਣਗੇ ਤੇ ਸਰਸਾ ਦੇ ਕਿਨਾਰੇ ਤੇ ਸਾਧ ਸੰਗਤ ਜੀ ਪਰਿਵਾਰ ਵਿਛੋੜਾ ਪਵੇਗਾ, ਉਹ ਅਜੇ ਬਾਅਦ ਵਿੱਚ ਆਵੇਗਾ ਜੰਗ। ਇਹ ਪੰਮੇ ਪ੍ਰੋਹਤ ਨੇ ਚਲਾਕੀ ਕੀਤੀ ਹੈ, ਗਊ ਦੀ ਸਾਧ ਸੰਗਤ ਜੀ ਸਹੁੰ ਦੇ ਕੇ ਮਹਾਰਾਜ ਜੀ ਨੂੰ ਆਪਣੀ ਵੱਲੋਂ, ਪਰ ਸਤਿਗੁਰੂ ਜੀ ਸਾਰਾ ਕੁਝ ਜਾਣਦੇ ਆ। ਮਹਾਰਾਜ ਅਨੰਦਪੁਰ ਸਾਹਿਬ ਛੱਡ ਕੇ ਸਾਧ ਸੰਗਤ ਜੀ ਟੂਕ ਮਾਤਰ ਥੋੜੀ ਜਿਹੀ ਬੇਨਤੀ ਕਰਨ ਲੱਗਾ ਵੀ ਨਰਮੋਹਗੜ ਵਾਲਾ ਜਿਹੜਾ ਜੰਗ ਹੋਇਆ ਉੱਥੇ ਜਾਣਗੇ, ਲੜਾਈ ਫੇਰ ਹੋਵੇਗੀ, ਪਰ ਅਨੰਦਪੁਰ ਸਾਹਿਬ ਸਾਧ ਸੰਗਤ ਜੀ ਖਾਲੀ ਫਿਰ ਵੀ ਨਾ ਕਰਵਾ ਸਕਣਗੇ। ਸਾਰੇ ਰਾਜੇ ਰਲ ਕੇ ਚਲਾਕੀ ਕਰਕੇ ਵੀ ਉਹ ਜਿਹੜਾ ਅਨੰਦਪੁਰ ਸਾਹਿਬ ਦੂਸਰੀ ਵਾਰ ਦਾ ਛੱਡਣਾ ਮਹਾਰਾਜ ਸਾਹਿਬ ਜੀ ਦਾ, ਉਹ ਅਜੇ ਆਉਣ ਵਾਲੇ ਸਮੇਂ ਵਿੱਚ ਆਵੇਗਾ। ਜਦੋਂ ਮਹਾਰਾਜ ਜੀ ਨੂੰ ਅਨੰਦਪੁਰ ਛੱਡਣਾ ਪੈਣਾ ਤੇ ਉਦੋਂ ਸਾਧ ਸੰਗਤ ਜੀ ਪੋਹ ਦਾ ਮਹੀਨਾ ਹੋਵੇਗਾ, ਫਿਰ ਸਰਸਾ ਦੇ ਕਿਨਾਰੇ ਤੇ ਜਾ ਕੇ ਜੰਗ ਹੋਵੇਗੀ, ਉਹ ਅਜੇ ਸਮਾਂ ਆਉਣ ਵਾਲਾ, ਇਹ ਉਹ ਨਹੀਂ। ਛੱਡ ਮਹਾਰਾਜ ਜੀ ਨੇ ਹੁਣ ਵੀ ਦਿੱਤਾ ਅਨੰਦਪੁਰ ਸਾਹਿਬ, ਪਰ ਹੁਣ ਮਹਾਰਾਜ ਦਾ ਅਨੰਦਪੁਰ ਛੱਡਣਾ ਸਾਧ ਸੰਗਤ ਜੀ ਇਹ ਹੋਰ ਰੁੱਤ ਦਾ, ਉਹ ਹੋਰ ਰੁੱਤ ਦਾ, ਉਹ ਸਰਦੀ ਦੀ ਰੁੱਤ ਹੋਵੇਗੀ, ਪੋਹ ਦਾ ਮਹੀਨਾ ਹੋਵੇਗਾ, ਉਦੋਂ ਵੀ ਅਨੰਦਪੁਰ ਸਾਹਿਬ ਮਹਾਰਾਜ ਜੀ ਆਪਣੀ ਮਰਜ਼ੀ ਨਾਲ ਨਹੀਂ ਛੱਡਣਗੇ। ਸਿੰਘ ਸਾਧ ਸੰਗਤ ਜੀ ਕਹਿਣਗੇ, ਮਾਤਾ ਜੀ ਆਣ ਕੇ ਕਹਿਣਗੇ, ਤਾਂ ਮਹਾਰਾਜ ਜੀ ਅਨੰਦਪੁਰ ਛੱਡਣਗੇ। ਗੁਰੂ ਸਾਹਿਬ ਤੋਂ ਸਾਧ ਸੰਗਤ ਜੀ ਕੁਝ ਵੀ ਲੁਕਿਆ ਨਹੀਂ ਹੁੰਦਾ, ਜੋ ਕੁਝ ਭਾਈ ਦਇਆ ਸਿੰਘ ਨੇ ਆਣ ਕੇ ਆਖਿਆ ਉਹਦਾ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਨੂੰ ਪਤਾ ਸਾਰਾ, ਭਈ ਅਨੰਦਪੁਰ ਸਾਹਿਬ ਇਹ ਕਿਉਂ ਸਾਡੇ ਤੋਂ ਛਡਾਉਣਾ ਚਾਹੁੰਦੇ ਆ ਤੇ ਫਿਰ ਇਹ ਕੀ ਕਰਨਗੇ। ਜਿਹੜਾ ਸਾਧ ਸੰਗਤ ਜੀ ਇਹਨਾਂ ਦੀਨ ਹੋਇਆ, ਬੇਈਮਾਨ ਹੋਵੇ ਨਾ ਵੈਰੀ, ਗੁਰੂ ਸਾਹਿਬ ਸਭ ਕੁਝ ਜਾਣਦੇ ਹੋਇਆ ਵੀ ਸਾਧ ਸੰਗਤ ਜੀ ਜੇ ਉਹਦੀ ਚਾਲ ਵਿੱਚ ਆ ਜਾਣ, ਤੇ ਮਨ ਵਿੱਚ ਕਈ ਵਾਰ ਫਿਰ ਹੋਰ ਤਰ੍ਹਾਂ ਦਾ ਵਿਚਾਰ ਆਉਂਦਾ ਵੀ ਜੇ ਮਹਾਰਾਜ ਜਾਣੀ ਜਾਣਿਆ ਉਹਨਾਂ ਨੂੰ ਸਾਰੀ ਗੱਲ ਦਾ ਪਤਾ, ਭਈ ਇਹਨਾਂ ਨੇ ਬਾਹਰ ਨਿਕਲਦਿਆਂ ਫਿਰ ਧੋਖਾ ਕਰਨਾ, ਇਹ ਤਰੀਕੇ ਨਾਲ ਸਾਡੇ ਤੋਂ ਆਨੰਦਪੁਰ ਸਾਹਿਬ ਛਡਾਉਂਦੇ ਆ ਤੇ ਫਿਰ ਮਹਾਰਾਜ ਕਿਉਂ ਤੁਰ ਪਏ ਆ? ਸਿਆਣਿਆਂ ਵਿਦਵਾਨਾਂ ਦਾ ਸਾਧ ਸੰਗਤ ਜੀ ਕਥਨ ਹੈ, ਜਿਹੜਾ ਰੱਬ ਦੇ ਨੇੜੇ ਬੰਦਾ ਹੁੰਦਾ ਸਾਧ ਸੰਗਤ ਜੀ, ਉਹ ਬਹੁਤ ਭੋਲਾ ਹੁੰਦਾ। ਜਿਵੇਂ ਆਮ ਇਹ ਪ੍ਰਚਲਿਤ ਗੱਲ ਹੈ ਵੀ ਸਿੱਖ ਕੌਮ ਬਹੁਤ ਭੋਲੀ ਆ। ਭੋਲੀ ਦਾ ਅਰਥ ਸਾਧ ਸੰਗਤ ਜੀ ਇਹ ਨਹੀਂ ਵੀ ਇਹ ਕੌਮ ਮੂਰਖ ਆ। ਇੱਕ ਅਰਥ ਵਿੱਚ ਭੋਲਾ ਕਹਿੰਦੇ ਸਾਧ ਸੰਗਤ ਜੀ ਜਿਸ ਦੀ ਪੂਰੀ ਤੇਜ ਬੁੱਧੀ ਕੰਮ ਨਾ ਕਰੇ। ਇੱਕ ਅਰਥ ਵਿੱਚ ਸਾਧ ਸੰਗਤ ਜੀ ਭੋਲਾ ਉਹਨੂੰ ਆਖੀਦਾ ਜਿਹੜਾ ਛਲ ਫਰੇਬ ਕਿਸੇ ਨਾਲ ਨਹੀਂ ਕਰਦਾ ਭਾਵੇਂ ਵੈਰੀ ਵੀ ਹੋਵੇ। ਭੋਲਾ ਬੰਦਾ ਸਾਧ ਸੰਗਤ ਜੀ ਉਹਨੂੰ ਕਹਿੰਦੇ ਜਿਹੜਾ ਕਿਸੇ ਨੂੰ ਧੋਖਾ ਨਾ ਦੇਵੇ, ਆਪ ਧੋਖਾ ਭਾਵੇਂ ਖਾ ਲਵੇ। ਉਹਨੂੰ ਭੋਲਾ ਆਖੀਦਾ ਗੁਰਮਤ ਵਿੱਚ, ਕਿਸੇ ਨੂੰ ਨਾ ਧੋਖਾ ਦੇਵੇ, ਆਪ ਧੋਖਾ ਖਾ ਲਵੇ। ਉਹਨੂੰ ਪਤਾ ਹੋਵੇ ਵੀ ਇਹ ਮੈਨੂੰ ਧੋਖਾ ਦੇ ਰਿਹਾ ਤੇ ਫਿਰ ਵੀ ਉਹਨੂੰ ਨਾ ਧੋਖਾ ਦੇਵੇ, ਤੇ ਫਿਰ ਇੱਕ ਵਾਰ ਨਹੀਂ। ਕਹਿੰਦੇ ਨੇ ਕਿਸੇ ਨੂੰ ਧੋਖਾ ਦੇਣਾ ਪਾਪ ਹੈ, ਧੋਖਾ ਖਾਣਾ ਪਾਪ ਨਹੀਂ। ਇੱਕ ਵਾਰ ਧੋਖਾ ਦੇਣ ਨਾਲੋਂ 100 ਵਾਰੀ ਧੋਖਾ ਖਾ ਲੈਣਾ ਸਾਧ ਸੰਗਤ ਜੀ ਕਿਤੇ ਚੰਗਾ। ਭੋਲੇ ਬੰਦੇ ਵਾਸਤੇ, ਜਿਹੜਾ ਭੋਲਾ ਬੰਦਾ ਹੁੰਦਾ ਉਹ ਰੱਬ ਦੇ ਨੇੜੇ ਹੁੰਦਾ, ਜਿਹੜਾ ਜਿੰਨਾ ਵੱਧ ਚਲਾ ਕੇ ਸਾਧ ਸੰਗਤ ਜੀ ਪਰਮਾਤਮਾ ਤੋਂ ਓਨਾ ਹੀ ਦੂਰ ਹੁੰਦਾ। ਜਿਹੜਾ ਭੋਲਾ ਬੰਦਾ ਉਹ ਪੁੰਨਾ ਦੇ ਨੇੜੇ ਆ। ਜਿਹੜਾ ਬਹੁਤ ਜ਼ਿਆਦਾ ਛਾਤਰ ਦਿਮਾਗ ਦਾ ਬੰਦਾ ਸਾਧ ਸੰਗਤ ਜੀ ਆਪਣੇ ਆਪ ਨੂੰ ਭਾਵੇਂ ਆਖੇ ਬਹੁਤ ਰਾਜਨੀਤਿਕ ਹੈ, ਉਹ ਪਾਪਾਂ ਦੇ ਓਨਾ ਜ਼ਿਆਦਾ ਨੇੜੇ ਹੁੰਦਾ। ਜਿਹੜਾ ਪੁੰਨੀ ਬੰਦਾ ਸਾਧ ਸੰਗਤ ਜੀ ਉਹ ਧੋਖਾ ਕਿਸੇ ਨੂੰ ਦਿੰਦਾ ਨਹੀਂ, ਧੋਖਾ ਖਾ ਲੈਂਦਾ, ਇਹ ਉਹਨੂੰ ਪਤਾ ਹੁੰਦਾ। ਪਤਾ ਮਹਾਰਾਜ ਜੀ ਨੂੰ ਸਾਰਾ ਵੀ ਸਾਡੇ ਨਾਲ ਧੋਖਾ ਕਰਨਗੇ, ਆਨੰਦਪੁਰ ਖਾਲੀ ਕਰਵਾਉਂਦੇ ਆ, ਫਿਰ ਹੱਲਾ ਕਰਕੇ ਪੈ ਵੀ ਸਕਦੇ ਸਾਨੂੰ, ਪਰ ਮਹਾਰਾਜ ਕਿਸੇ ਨੂੰ ਧੋਖਾ ਦੇ ਨਹੀਂ ਸਕਦੇ। ਤੇ ਮਹਾਰਾਜ ਦਾ ਇੱਕ ਸਾਧ ਸੰਗਤ ਜੀ ਬਿਰਦਿਆ ਦੀਨਾ ਬੰਧੂ, ਆਪਾਂ ਕਹਿੰਦੇ ਮਹਾਰਾਜ ਦੀਨਾ ਬੰਧੂ ਆ। ਦੀਨਾ ਬੰਧੂ ਦਾ ਅਰਥ ਹੁੰਦਾ ਦੀਨਾ ਦੇ ਸੰਬੰਧੀ, ਤੇ ਦੀਨ ਉਹਨੂੰ ਕਹਿੰਦੇ ਸਾਧ ਸੰਗਤ ਜੀ ਜਿਹੜਾ ਨਿਮਾਣਾ ਹੋ ਕੇ ਆਣ ਕੇ ਬੇਨਤੀ ਕਰੇ। ਦੀਨ ਕੋਈ ਵੀ ਹੋ ਕੇ ਮਹਾਰਾਜ ਦੇ ਦਰ ਤੇ ਆ ਗਿਆ, ਸਤਿਗੁਰੂ ਜੀ ਨੂੰ ਮੰਨਣਾ ਪਵੇਗਾ, ਉਹਨਾਂ ਦਾ ਸੁਭਾਅ ਉਹਨਾਂ ਦਾ ਬਿਰਧ ਹੈ ਮਹਾਰਾਜ ਦਾ। ਇਹਨਾਂ ਨੇ ਹੁਣ ਦੀਨਤਾ ਧਾਰਨ ਕਰ ਲਈ। ਉਵੇਂ ਦੀਨ ਇੱਕ ਅਰਥ ਵਿੱਚ ਸਾਧ ਸੰਗਤ ਜੀ ਉਹਨੂੰ ਕਹਿੰਦੇ ਜਿਹੜਾ ਇੱਛਾ ਭੈ ਸੰਯੁਕਤ ਹੋਵੇ, ਜਿਸ ਨੂੰ ਇੱਛਾ ਹੋਵੇ ਪਰਮਾਤਮਾ ਨੂੰ ਮਿਲਣ ਦੀ, ਤੇ ਸਾਧ ਸੰਗਤ ਜੀ ਜਮਾਂ ਦਾ ਭੈ ਉਹਦੇ ਮਨ ਵਿੱਚ ਉਹਨੂੰ ਸਤਾਉਂਦਾ ਹੋਵੇ, ਅਸਲ ਵਿੱਚ ਦੀਨ ਉਹਨੂੰ ਕਹਿੰਦੇ ਆ। ਜਿਹੜਾ ਉਸ ਭੈ ਨੂੰ ਤੇ ਆਪਣੇ ਮਨ ਦੀ ਇੱਛਾ ਨੂੰ ਲੈ ਕੇ ਆਉਂਦਾ ਉਹ ਵੀ ਦੀਨ ਹੈ। ਜਿਹੜਾ ਨਿਮਾਣਾ ਨਤਾਣਾ ਤੇ ਵਿਚਾਰਾ ਹੋ ਕੇ ਮਹਾਰਾਜ ਦੇ ਦਰ ਤੇ ਆਉਂਦਾ ਸਾਧ ਸੰਗਤ ਜੀ, ਉਹ ਵੀ ਦੀਨ ਆ। ਤੇ ਦੀਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨਾ ਬੰਧੂ ਕਹਿੰਦੇ ਤਾਂ ਕਿਉਂਕਿ ਦੀਨ ਦੀ ਬੇਨਤੀ ਮੰਨਣੀ ਪੈਂਦੀ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਧੋਖਾ ਨਹੀਂ ਦੇ ਰਹੇ, ਇਹ ਨਾ ਮਨ ਚ ਸਾਡੇ ਆ ਜਾਵੇ ਵੀ ਗੁਰੂ ਸਾਹਿਬ ਜੇ ਜਾਣੀ ਜਾਣ ਹੈ ਫਿਰ ਕਿਉਂ ਏਦਾਂ ਕਰਦੇ ਆ। ਮਹਾਰਾਜ ਨੂੰ ਪਤਾ ਬਈ ਇਹ ਧੋਖਾ ਕਰਨਗੇ, ਪਰ ਮਹਾਰਾਜ ਸਾਧ ਸੰਗਤ ਜੀ ਛਲੇ ਨਹੀਂ ਜਾ ਸਕਦੇ ਇਹਨਾਂ ਤੋਂ। ਧੋਖਾ ਖਾ ਲੈਣਗੇ ਮਹਾਰਾਜ ਜੀ, ਫਿਰ ਵੀ ਸਾਧ ਸੰਗਤ ਜੀ ਧੋਖਾ ਦੇਣਗੇ ਨਾ, ਤੇ ਦੀਨ ਦੀ ਬੇਨਤੀ ਵੀ ਮੰਨ ਲੈਣਗੇ। ਕਲਗੀਧਰ ਪਾਤਸ਼ਾਹ ਜੀ ਦਾ ਪੌਂਟੇ ਸਾਹਿਬ ਜੰਗ ਹੋਇਆ ਤੁਸੀਂ ਸੁਣਿਆ ਪਹਿਲਾਂ ਸਾਰਿਆਂ ਨੇ। ਉੱਥੇ ਰਾਜੇ ਹਰੀਚੰਦ ਨੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਵੀ ਆਪਾਂ ਫੌਜਾਂ ਕਾਹਨੂੰ ਮਰਵਾਉਣੀਆਂ, ਇਧਰੋਂ ਤੁਸੀਂ ਸੂਰਮੇ ਜੇ ਇਧਰੋਂ ਮੈਂ ਸੂਰਮਾ, ਆਪਾਂ ਦੋਵੇਂ ਜਾਣੇ ਜੰਗ ਕਰ ਲਈਏ ਪਤਾ ਲੱਗ ਜਾਏ। ਤੇ ਮਹਾਰਾਜ ਨੇ ਆਖਿਆ ਚੱਲ ਏਦਾਂ ਹੀ ਕਰ ਲਾ ਭਾਈ। ਹਰੀਚੰਦ ਨੇ ਆਖਿਆ ਮਹਾਰਾਜ ਤੁਸੀਂ ਵਾਰ ਕਰ ਲਓ ਮੇਰੇ ਉੱਤੇ। ਸਤਿਗੁਰਾਂ ਨੇ ਆਖਿਆ ਵੀ ਨਹੀਂ ਹਰੀਚੰਦ, ਵਾਰ ਤਾਂ ਤੂੰ ਹੀ ਕਰੇਗਾ ਕਿਉਂਕਿ ਮੈਂ ਫਕੀਰ ਪਹਿਲਾਂ ਤੇ ਛਪਾਈ ਬਾਅਦ ਵਿੱਚ ਆ, ਤੇ ਇਹ ਫਕੀਰੀ ਸਾਡੀ ਕਹਿੰਦੀ ਆ ਵੀ ਪਹਿਲਾਂ ਵਾਰ ਨਹੀਂ ਕਿਸੇ ਤੇ ਕਰਨਾ, ਤੂੰ ਵਾਰ ਕਰ। ਹਰੀਚੰਦ ਨੇ ਮਨ ਚ ਸੋਚਿਆ ਵੀ ਬਿਲਕੁਲ ਰਾਜਨੀਤੀ ਨਹੀਂ ਆਉਂਦੀ, ਕਹਿੰਦੇ ਸਿੱਖਾਂ ਦੇ ਗੁਰੂ ਆ, ਇਹਨਾਂ ਨੂੰ ਤਾਂ ਪਤਾ ਹੀ ਕੋਈ ਨਹੀਂ ਲੜਾਈ ਦਾ ਜੰਗ ਦਾ, ਇੰਨੇ ਸਿੱਧੇ ਇੰਨੇ ਭੋਲੇ। ਹਰੀਚੰਦ ਮਨ ਚ ਹੱਸਿਆ, ਉਹਨੇ ਸਾਧ ਸੰਗਤ ਜੀ ਤੀਰ ਲਿਆ, ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਕਾਸੇ ਜੋਗੇ ਹੀ ਨਹੀਂ, ਇਹਨਾਂ ਨੂੰ ਇਹ ਹੀ ਨਹੀਂ ਪਤਾ ਲੜਾਈ ਦੇ ਮੈਦਾਨ ਵਿੱਚ ਕਰੀ ਦਾ ਕੀ ਆ। ਉਹਨੇ ਤੀਰ ਕੱਢ ਕੇ ਤੇ ਮਹਾਰਾਜ ਦੇ ਘੋੜੇ ਦਾ ਨਿਸ਼ਾਨਾ ਲਾਇਆ ਵੀ ਐਸਾ ਨਾ ਹੋਏ ਭਾਈ ਮਹਾਰਾਜ ਦਾ ਜਿਹੜਾ ਘੋੜਾ ਇਹ ਮਹਾਰਾਜ ਨੂੰ ਮੇਰੇ ਤੋਂ ਦੂਰ ਲੈ ਜਾਵੇ, ਤੇ ਹੁਣ ਮੈਂ ਜਾਣ ਨਹੀਂ ਦੇਣਾ ਮਹਾਰਾਜ ਨੂੰ ਬਚ ਕੇ, ਇਸ ਕਰਕੇ ਪਹਿਲਾਂ ਘੋੜਾ ਮਾਰਾ ਤੇ ਬਾਅਦ ਚ ਮਹਾਰਾਜ ਤਾਂ ਕਿਤੇ ਜਾ ਹੀ ਨਹੀਂ ਸਕਦੇ। ਉਹਨੇ ਤੀਰ ਚਲਾਉਣ ਤੋਂ ਪਹਿਲਾਂ ਉਹਨੇ ਆਖਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਪਤਾ ਵੀ ਮੇਰਾ ਵਾਰ ਕਦੀ ਖਾਲੀ ਨਹੀਂ ਗਿਆ? ਮਹਾਰਾਜ ਨੇ ਆਖਿਆ ਹਾਂ ਸੁਣਿਆ ਤਾਂ ਹੈ ਭਾਈ। ਕਹਿੰਦਾ ਤੁਹਾਨੂੰ ਇਹ ਵੀ ਪਤਾ ਭਾਈ ਮੈਂ ਜਦੋਂ ਤੀਰ ਚਿੱਲੇ ਤੇ ਚਾੜ ਲੈਂਦਾ ਤੇ ਵੱਡੇ ਵੱਡੇ ਜਿਹੜੇ ਸੂਰਮੇ ਆ ਉਹਨਾਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ। ਮਹਾਰਾਜ ਨੇ ਆਖਿਆ ਹਾਂ ਇਹ ਵੀ ਸੁਣਿਆ। ਤੇ ਫਿਰ ਮਨ ਚ ਸੋਚਦਾ ਵੀ ਇਹ ਤਾਂ ਮਹਾਰਾਜ ਨੂੰ ਤਾਂ ਬਿਲਕੁਲ ਹੀ ਕੱਖ ਨਹੀਂ ਪਤਾ, ਕਹਿੰਦੇ ਸੁਣਿਆ ਤੇ ਫਿਰ ਵੀ ਮੈਨੂੰ ਕਹਿੰਦੇ ਵਾਰ ਕਰ ਲਾ। ਖੁਸ਼ ਹੋ ਗਿਆ ਹਰੀਚੰਦ, ਆਪਣੀ ਵੱਲੋਂ ਮਹਾਰਾਜ ਨੂੰ ਧੋਖਾ ਦੇ ਰਿਹਾ ਪਰ ਮਹਾਰਾਜ ਧੋਖਾ ਖਾ ਨਹੀਂ ਰਹੇ। ਜਾਂ ਇਉਂ ਕਹਿ ਲਈਏ ਵੀ ਮਹਾਰਾਜ ਸਾਰਾ ਕੁਝ ਜਾਣਦਿਆਂ ਹੋਇਆ ਵੀ ਸਾਧ ਸੰਗਤ ਜੀ ਧੋਖੇਬਾਜ਼ ਨੂੰ ਵੀ ਧੋਖਾ ਦੇਣਾ ਨਹੀਂ ਚਾਹੁੰਦੇ, ਉਹਦਾ ਛਲ ਫਰੇਬ ਆਪਣੇ ਉੱਤੇ ਇੱਕ ਵਾਰੀ ਵਰਤ ਲੈਣ ਦੇਣਗੇ ਤੇ ਦੱਸ ਇਹ ਵੀ ਦੇਣਾ ਮਹਾਰਾਜ ਨੇ ਵੀ ਤੂੰ ਸਾਡਾ ਕੁਝ ਨਹੀਂ ਵਿਗਾੜ ਸਕਦਾ। ਉਹਨੇ ਵਾਰ ਕੀਤਾ ਪਹਿਲਾਂ ਹਰੀਚੰਦ ਨੇ, ਤੇ ਮਹਾਰਾਜ ਨੇ ਸਾਧ ਸੰਗਤ ਜੀ ਆਪਣੇ ਘੋੜੇ ਨੂੰ ਛੇੜਿਆ ਤੇ ਉਹ ਤੀਰ ਖਾਲੀ ਨਿਕਲ ਗਿਆ, ਅੱਗੇ ਬੰਨੇ ਜਾ ਕੇ ਵੱਜ ਗਿਆ। ਬਹੁਤ ਸ਼ਰਮਿੰਦਾ ਹੋਇਆ ਹਰੀਚੰਦ, ਸ਼ਰਮਿੰਦਾ ਹੋਇਆ ਸੀ ਹੁਣ ਕਿਉਂਕਿ ਕਹਿੰਦਾ ਸੀ ਵੀ ਮੇਰਾ ਵਾਰ ਕਦੀ ਖਾਲੀ ਨਹੀਂ ਗਿਆ। ਮਹਾਰਾਜ ਨੇ ਆਖਿਆ ਸੀ ਸੁਣਿਆ ਭਾਈ ਵਾਰ ਖਾਲੀ ਗਿਆ, ਤੇ ਬੜਾ ਸ਼ਰਮਸਾਰ ਹੋਇਆ ਤੇ ਸ਼ਰਮਿੰਦਾ ਹੋਇਆ। ਕਹਿੰਦਾ ਫਿਰ ਮਹਾਰਾਜ ਜੀ ਕਰ ਲਓ ਹੁਣ ਤੁਸੀਂ ਵਾਰ। ਮਹਾਰਾਜ ਨੇ ਆਖਿਆ ਭਾਈ ਨਹੀਂ ਹਰੀਚੰਦ, ਅਜੇ ਸਾਡੇ ਅੰਦਰਲਾ ਸੂਰਬੀਰ ਜਿਹੜਾ ਨਾ ਉਹ ਵੀਰ ਰਸ ਚ ਨਹੀਂ ਆਇਆ, ਅਜੇ ਸਾਡਾ ਫਕੀਰੀ ਸੁਭਾਅ ਸਾਨੂੰ ਕਹਿੰਦਾ ਵੀ ਇੱਕ ਵਾਰ ਤੂੰ ਹੋਰ ਕਰ। ਤੇ ਮਨ ਚ ਬਿਲਕੁਲ ਹੀ ਪੱਕਾ ਇਹਨੇ ਮੰਨ ਲਿਆ ਵੀ ਐਵੇਂ ਹੀ ਲੋਕ ਇਹਨੂੰ ਗੁਰੂ ਗੁਰੂ ਕਹਿੰਦੇ ਜੇ, ਇਹਨੂੰ ਕੱਖ ਨੀ ਜੇ ਪਤਾ। ਇੱਕ ਵਾਰ ਹਰੀ ਜਾਂਦਾ ਖਾਲੀ ਚਲੇ ਗਿਆ, ਦੂਜਾ ਥੋੜਾ ਚਲਿਆ ਜਾਣਾ ਕਿਤੇ। ਇਹਨੂੰ ਤੇ ਲੜਾਈ ਦੇ ਮੈਦਾਨ ਦੇ ਦਾ ਪੇਚਾਂ ਦਾ ਪਤਾ ਹੀ ਨਹੀਂ ਵੀ ਲੜਾਈ ਦੇ ਢਾਈਏ ਫੱਟ ਹੁੰਦੇ ਆ, ਜਿਹਨੇ ਮਾਰ ਦਿੱਤਾ ਮਾਰ ਦਿੱਤਾ। ਇਹਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਇਹ ਗੁਰੂ ਤਾਂ ਮੇਰੇ ਅੱਗੇ ਕੁਝ ਵੀ ਨੀ, ਮੈਂ ਤਾਂ ਇੱਕ ਮਿੰਟ ਚ ਛੱਡ ਲੈਣਾ ਇਹਨੂੰ। ਫਿਰ ਇਹਨੇ ਦੂਜਾ ਤੀਰ ਕੱਢਿਆ ਤੇ ਹੁਣ ਮਹਾਰਾਜ ਦੇ ਸਾਧ ਸੰਗਤ ਜੀ ਇਹਨੇ ਮੱਥੇ ਦਾ ਨਿਸ਼ਾਨਾ ਲਾਇਆ ਭਈ ਘੋੜੇ ਨੂੰ ਕੀ ਮਾਰਨਾ, ਜੇ ਕਿਤੇ ਦੂਜਾ ਵਾਰ ਵੀ ਹਰੀ ਜਾਂਦਾ ਖਾਲੀ ਚਲੇ ਗਿਆ ਤੇ ਬਹੁਤ ਸ਼ਰਮਿੰਦਗੀ ਆਵੇਗੀ, ਮਾਰ ਮਹਾਰਾਜ ਨੂੰ। ਇਹਨੇ ਦੂਜਾ ਤੀਰ ਮਹਾਰਾਜ ਦੇ ਮਾਰਿਆ ਸਾਧ ਸੰਗਤ ਜੀ ਤੇ ਕੰਨ ਦੇ ਕੋਲ ਦੀ ਖਹਿ ਕੇ ਲੰਘ ਗਿਆ। ਮਹਾਰਾਜ ਨੇ ਆਉਂ ਕੀਤਾ ਤੇ ਤੀਰ ਇਹਨੂੰ ਲੰਘ ਗਿਆ, ਬਹੁਤਾ ਹੀ ਜ਼ਿਆਦਾ ਸ਼ਰਮਿੰਦਾ ਹੋਇਆ। ਫਿਰ ਇਹਨੇ ਸ਼ਰਮਿੰਦੇ ਹੋਏ ਨੇ ਆਖਿਆ ਵੀ ਮਹਾਰਾਜ ਜੀ ਕਰ ਲਓ ਤੁਸੀਂ ਵਾਰ। ਉਂਝ ਨੂੰ ਪਤਾ ਲੱਗ ਗਿਆ ਵੀ ਹੈ ਕੋਈ ਤਾਕਤ ਅਗਲੇ ਬੰਨੇ, ਜੋ ਮੈਂ ਸਮਝੀ ਬੈਠਾ ਉਹ ਨਹੀਂ ਗੱਲ। ਸਭ ਪਤਾ ਮਹਾਰਾਜ ਨੂੰ ਵੀ ਮੈਂ ਵੱਡਾ ਤੀਰ ਅੰਦਾਜ਼ ਹੈ, ਪਰ ਅਸਲ ਵਿੱਚ ਮੇਰੇ ਤੋਂ ਵੱਡੇ ਆ ਜਿਹੜੇ ਮਾੜਾ ਜਿਹਾ ਸਰੀਰ ਨੂੰ ਚੰਚਲ ਕਰਕੇ ਮੇਰੇ ਵਾਰ ਤੋਂ ਬਚ ਜਾਂਦੇ ਆ। ਮਹਾਰਾਜ ਨੇ ਆਖਿਆ ਨਹੀਂ ਹਰੀ ਚੰਦ, ਸਾਡੇ ਅੰਦਰਲਾ ਫਕੀਰ ਜਿਹੜਾ ਨਾ ਅਜੇ ਵੀ ਕਹਿੰਦਾ ਵੀ ਇੱਕ ਵਾਰ ਤੂੰ ਹੋਰ ਕਰ, ਕਿਉਂਕਿ ਸਾਡੇ ਅੰਦਰਲਾ ਜਿਹੜਾ ਸਿਪਾਹੀ ਆ ਅਜੇ ਵੀਰਾਸ ਚ ਨਹੀਂ ਆਇਆ, ਅਜੇ ਅਸੀਂ ਫਕੀਰੀ ਜੀ ਆ। ਤੇ ਬਹੁਤ ਖੁਸ਼ ਹੋਇਆ ਇਹਨੇ ਸਾਧ ਸੰਗਤ ਜੀ। ਤੀਜਾ ਵਾਰ ਕੀਤਾ ਤੇ ਮਹਾਰਾਜ ਦੀ ਪੇਟੀ ਚ ਲੱਗਾ, ਜਿਹਦੇ ਬਾਰੇ ਮਹਾਰਾਜ ਨੇ ਲਿਖਿਆ ਜਬੈ ਪਾਣ ਲੱਗਿਓ ਤਬੈ ਰੋਸ ਜਾਗਿਓ। ਮਹਾਰਾਜ ਨੇ ਆਖਿਆ ਚੱਲ ਭਾਈ ਹਰੀ ਚੰਦਾ, ਹੁਣ ਸਾਡੇ ਅੰਦਰਲਾ ਸੂਰਬੀਰ ਜਾਗ ਪਿਆ, ਹੁਣ ਅਸੀਂ ਫਕੀਰੀ ਪਾਸੇ ਰੱਖ ਦਿੱਤੀ ਆ। ਜਦੋਂ ਮਹਾਰਾਜ ਦਾ ਇਹ ਸਰੂਪ ਦੇਖਿਆ ਹਰੀ ਚੰਦ ਦੇ ਹੱਥ ਜੁੜ ਗਏ। ਇਹਨੂੰ ਪਤਾ ਲੱਗ ਗਿਆ ਵੀ ਮੇਰੇ ਤੀਜੇ ਤੀਰ ਨੇ ਕੱਖ ਨੀ ਕੀਤਾ, ਇਹਦਾ ਮਤਲਬ ਮੈਨੂੰ ਪਾਣੀ ਨਹੀਂ ਮੰਗਣ ਦਿੰਦੇ ਮਹਾਰਾਜ। ਇਹਨੇ ਆਖਿਆ ਨਹੀਂ ਮਹਾਰਾਜ ਮੈਨੂੰ ਮਾਫ਼ ਕਰ ਦਿਓ। ਮਹਾਰਾਜ ਨੇ ਆਖਿਆ ਹੁਣ ਨਹੀਂ, ਮਾਫ਼ੀ ਵਾਲਾ ਸਮਾਂ ਉਹ ਮਾਫ਼ੀ ਫਕੀਰ ਕੋਲੋਂ ਸੀ ਤੇ ਹੁਣ ਫਕੀਰ ਨਹੀਂ, ਹੁਣ ਇੱਥੇ ਸੂਰਬੀਰ ਹੀ ਤੇ ਲੜਾਈ ਦੇ ਮੈਦਾਨ ਚ ਸੂਰਮਾ ਬਣ, ਹੁਣ ਮਾਫ਼ੀ ਵਾਲਾ ਸਮਾਂ ਤੇ ਲੰਘ ਚੁੱਕਾ। ਤੇ ਮਹਾਰਾਜ ਨੇ ਸਾਧ ਸੰਗਤ ਜੀ ਇੱਕੋ ਤੀਰ ਕੱਢਿਆ, ਇੱਕ ਵਾਰੀ ਘੋੜੇ ਦਾ ਗੇੜਾ ਦਿੱਤਾ ਹਰੀ ਚੰਦ ਦੇ ਘੋੜੇ ਦੇ ਦੁਆਲੇ ਤੇ ਇੱਕ ਹੀ ਤੀਰ ਮਾਰਿਆ, ਉਲਟ ਕੇ ਥੱਲੇ ਜਾ ਵੱਜਾ ਤੇ ਉਸੇ ਵੇਲੇ ਪਾਣੀ ਨਹੀਂ ਮੰਗਿਆ, ਇਹਦੇ ਪ੍ਰਾਣ ਨਿਕਲ ਗਏ ਹਰੀ ਚੰਦ ਦੇ। ਸਮਝਦਾ ਸੀ ਮਨ ਵਿੱਚ ਭਾਈ ਗੁਰੂ ਨੂੰ ਰਾਜਨੀਤੀ ਨਹੀਂ ਆਉਂਦੀ, ਜਾਂ ਉਹ ਅੰਤਰਜਾਮੀ ਨਹੀਂ, ਜਾਂ ਇਹਨੂੰ ਤੇ ਪਤਾ ਹੀ ਨਹੀਂ ਲੜਾਈ, ਮੈਂ ਇਹਨੂੰ ਛੱਡ ਸਕਦਾ, ਛੱਡ ਨਹੀਂ ਸਕਦਾ ਸਾਧ ਸੰਗਤ ਜੀ ਮਹਾਰਾਜ ਨੂੰ ਕੋਈ। ਉਵੇਂ ਇਹ ਗੁਰਮਤ ਦਾ ਅਸੂਲ ਹੈ ਵੀ ਦੀਨ ਦੀ ਬੇਨਤੀ ਮੰਨਣੀ, ਤੇ ਦੂਜਾ ਗੁਰਮਤ ਦਾ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਇਹ ਬਿਰਧ ਹੈ ਭਾਈ ਧੋਖਾ ਦੇਣਾ ਕਿਸੇ ਨੂੰ ਨਹੀਂ, ਖਾਣਾ ਭਾਵੇਂ 100 ਵਾਰੀ ਪੈ ਜਾਏ, ਕਿਉਂਕਿ ਧੋਖਾ ਖਾਣਾ ਤੇ ਕੋਈ ਪਾਪ ਨਹੀਂ, ਧੋਖਾ ਦੇਣਾ ਪਾਪ ਆ, ਕਿਸੇ ਨਾਲ ਛਲ ਕਰਨਾ ਪਾਪ ਹੈ, ਛਲੇ ਜਾਣਾ ਪਾਪ ਨਹੀਂ। ਇਹ ਸਮਝਦੇ ਵੀ ਸ਼ਾਇਦ ਮਹਾਰਾਜ ਨੂੰ ਅਸੀਂ ਛਲ ਲੈਣਾ, ਇਹ ਪੰਮੇ ਦੇ ਦਿਮਾਗ ਦੀ ਚਲਾਕੀ ਹੈ ਭਾਈ, ਮਹਾਰਾਜ ਧਰਮਧਾਰੀ ਹੈ, ਇਸ ਕਰਕੇ ਜੇ ਆਟੇ ਦੀ ਗਊ ਬਣਾਵਾਂਗੇ ਤੇ ਮਹਾਰਾਜ ਜੀ ਰੱਖਣਗੇ, ਰੱਖਣਗੇ ਮਹਾਰਾਜ ਨੇ, ਮਹਾਰਾਜ ਨੂੰ ਆਟੇ ਦੀ ਗਊ ਨਾਲ ਨਹੀਂ ਕੋਈ ਸਾਧ ਸੰਗਤ ਜੀ ਲੈਣਾ ਦੇਣਾ, ਕਿਉਂਕਿ ਮਹਾਰਾਜ ਗਊ ਦੇ ਪੂਜਕ ਹੀ ਨਹੀਂ। ਹਾਂ, ਗਊ ਕੁਝ ਗੁਣਾ ਕਰਕੇ ਸਤਿਕਾਰਯੋਗ ਆ, ਪਰ ਖਾਲਸਾ ਗਊ ਦਾ ਤਾਂ ਪੁਜਾਰੀ ਹੈ ਹੀ ਨਹੀਂ। ਖਾਲਸਾ ਤਾਂ ਕਿਸੇ ਪੱਥਰ ਦਾ ਪੁਜਾਰੀ ਨਹੀਂ, ਕਿਸੇ ਮੂਰਤੀ ਦਾ ਪੁਜਾਰੀ ਨਹੀਂ, ਖਾਲਸਾ ਸਿਰਫ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਆ, ਤੇ ਫਿਰ ਗਊ ਵੀ ਆਟੇ ਦੀ। ਮਹਾਰਾਜ ਕਹਿੰਦੇ ਸਾਨੂੰ ਸਾਰਾ ਪਤਾ ਦਇਆ ਸਿੰਘਾ, ਭਈ ਇਹ ਕੀ ਕਰਨਾ ਚਾਹੁੰਦੇ ਆ। ਹਾਲਾਂਕਿ ਦਇਆ ਸਿੰਘ ਨੇ ਬਹੁਤ ਕਮਾਲ ਦਾ ਵਚਨ ਕੀਤਾ, ਮਹਾਰਾਜ ਇਹ ਸ਼ਬਦ ਇਹ ਸਹੁੰ ਤੁਹਾਡਾ ਕੀ ਵਿਗਾੜ ਸਕਦੀ, ਤੁਸੀਂ ਤੇ ਦਵਾਂ ਦਵਾਦ ਤੋਂ ਦੁੱਖ ਸੁੱਖ ਤੋਂ ਮਾਨ ਅਪਮਾਨ ਤੋਂ ਕਿਤੇ ਉਤਲੀ ਅਵਸਥਾ ਵਿੱਚ ਜੇ, ਫਿਰ ਤੁਸੀਂ ਇਹ ਕਹਿੰਦੇ ਵੀ ਜੇ ਵੀ ਖਾਲਸਾ ਪਰਮੇਸ਼ਰ ਦਾ ਪੁਜਾਰੀ ਆ। ਮਹਾਰਾਜ ਨੇ ਆਖਿਆ ਗੱਲ ਗਊ ਦੀ ਤੇ ਗਊ ਦੀ ਸਹੁੰ ਦੀ ਨਹੀਂ, ਗੱਲ ਦੀਨ ਦੀ ਆਨ ਮੰਨਣ ਦੀ ਆ। ਜਿਹੜਾ ਦੀਨ ਬਣ ਕੇ ਹੁਣ ਕਰ ਰਿਹਾ ਬੇਨਤੀ, ਉਹ ਸਾਨੂੰ ਮੰਨਣੀ ਪੈਣੀ ਆ। ਇਹ ਗੱਲ ਜਾਣ ਕੇ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਛੱਡਿਆ। ਮਹਾਰਾਜ ਜੀ ਵਰਗਾ ਕੋਈ ਗੁਰੂ ਸਾਧ ਸੰਗਤ ਜੀ ਹੋ ਸਕਦਾ ਵੀ ਜਿਹੜਾ ਜਾਣਦਾ ਵੀ ਹੋਵੇ ਸਾਰਾ ਕੁਝ, ਇਹ ਵੀ ਪਤਾ ਵੀ ਇਹ ਛਲ ਕਰਨਾ ਚਾਹੁੰਦੇ ਆ ਤੇ ਸਾਡੀ ਅਜ਼ਮਤ ਨੂੰ ਸਮਝਦੇ ਨਹੀਂ, ਤੇ ਫਿਰ ਵੀ ਮਹਾਰਾਜ ਸਾਧ ਸੰਗਤ ਜੀ ਬੇਪਰਵਾਹ, ਇਹਨੂੰ ਕਹਿੰਦੇ ਬੇਪਰਵਾਹ ਸਦਾ ਰੰਗ ਹਰ ਕੋ ਜਾ ਕੇ ਪਾਖ ਸੁਆਮੀ। ਇਹ ਪੂਰਾ ਗੁਰੂ ਏਦਾਂ ਕਰ ਸਕਦਾ, ਥੋੜੀ ਜਿੰਨੀ ਵੀ ਕਿਸੇ ਗੁਰੂ ਚ ਊਣਤਾ ਹੀ ਹੋਵੇ ਤੇ ਸਾਧ ਸੰਗਤ ਜੀ ਫਿਰ ਉਹ ਏਦਾਂ ਦੇ ਕਰਤੱਵ ਤੇ ਕੌਤਕ ਕਰ ਨਹੀਂ ਸਕਦਾ। ਪਰ ਫਿਰ ਵੀ ਸੰਸਾਰ ਦੇ ਵਿੱਚ ਸਰੀਰਕ ਕਿਰਿਆ ਦੇਖ ਕੇ ਸਾਧ ਸੰਗਤ ਜੀ ਬੰਦੇ ਦਾ ਮਨ ਕਈ ਵਾਰ ਡਾਵਾਂਡੋਲ ਹੋ ਜਾਂਦਾ, ਕਿਉਂਕਿ ਗੁਰੂ ਸਾਹਿਬ ਜੀ ਦਾ ਉੱਠਣਾ ਬੈਠਣਾ, ਖਾਣਾ ਪੀਣਾ, ਉਸੇ ਤਰ੍ਹਾਂ ਸੌਣਾ ਜਾਗਣਾ, ਫਿਰ ਉਸੇ ਤਰ੍ਹਾਂ ਦੁਨਿਆਵੀ ਲੀਲਾ ਕਰਨੀ, ਮਨੁੱਖਾਂ ਵਰਗੇ ਕੌਤਕ ਕਰਨੇ, ਇਹ ਦੇਖ ਕੇ ਸਾਧ ਸੰਗਤ ਜੀ ਬੰਦੇ ਦਾ ਮਨ ਭਰਮ ਚ ਪੈ ਜਾਂਦਾ ਭਈ ਇਹ ਕਿਵੇਂ ਰੱਬ ਰੂਪ ਹੋ ਸਕਦਾ, ਸਾਡੇ ਵਰਗੂ ਖਾਂਦਾ ਪੀਂਦਾ, ਸਾਡੇ ਵਰਗੂ ਸੌਂਦਾ ਜਾਗਦਾ, ਸਾਡੇ ਵਰਗੂ ਗੱਲਾਂ ਕਰਦਾ, ਘੋੜ ਸਵਾਰੀ ਕਰਦਾ। ਪਰ ਅਸਲ ਵਿੱਚ ਸਾਧ ਸੰਗਤ ਜੀ ਇਹ ਜਿਹੜਾ ਗੁਰੂ ਆ ਨਾ, ਇਹ ਸਰੀਰਾਂ ਦੀ ਖੇਡ ਨਹੀਂ ਹੁੰਦੀ, ਸਰੀਰ ਸਿਰਫ ਸਰੀਰ ਧਾਰੀਆਂ ਨੂੰ ਉਪਦੇਸ਼ ਦੇਣ ਵਾਸਤੇ ਮਹਾਰਾਜ ਜੀ ਨੇ ਵਿਖਾਲਿਆ, ਵਰਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਸਰੀਰ ਦੇ ਅੰਦਰ ਇਹਨਾਂ ਪੰਜਾਂ ਤੱਤਾਂ ਦੀ ਕੈਦ ਵਿੱਚ ਨਹੀਂ, ਕੈਦ ਵਿੱਚ ਅਸੀਂ ਆ ਜਿਹੜੇ ਪ੍ਰਾਲਭ ਦੇ ਬੱਧੇ ਆਉਂਦੇ ਆ। ਮਹਾਰਾਜ ਨੂੰ ਪ੍ਰਾਲਭ ਨਹੀਂ ਲੈ ਕੇ ਆਉਂਦੀ, ਉਹ ਪਰਮੇਸ਼ਰ ਰੂਪ ਆ, ਉਹ ਸਿਰਫ ਸੰਸਾਰ ਦੇ ਦੁੱਖਾਂ ਨੂੰ ਕੱਟਣ ਵਾਸਤੇ ਆਏ। ਫਿਰ ਵੀ ਉਹਨਾਂ ਦੀ ਸਾਧ ਸੰਗਤ ਜੀ ਇਹ ਮਨੁੱਖੀ ਲੀਲਾ ਵੇਖ ਕੇ ਕੋਈ ਭਰਮ ਵਿੱਚ ਪੈ ਜਾਵੇ ਤੇ ਉਸ ਸਿੱਖ ਦੀ ਮੱਤ ਕੱਚੀ ਹੈ, ਕੱਚੀ ਮੱਤ ਕਰਕੇ ਉਹਨੂੰ ਭਰਮ ਪੈ ਸਕਦਾ। ਅੱਜ ਆਪਾਂ ਕਹਿ ਸਕਦੇ ਹਾਂ ਬਹੁਤ ਪ੍ਰਚਲਿਤ ਗੱਲਾਂ ਸਾਧ ਸੰਗਤ ਜੀ ਚੱਲਦੀਆਂ ਭਾਈ ਇਹ ਵੀ ਨਹੀਂ ਹੋ ਸਕਦਾ, ਆਹ ਵੀ ਨਹੀਂ ਹੋ ਸਕਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਕਿੱਦਾਂ ਦੇ ਸਕਦੇ ਆ, ਕਿਉਂਕਿ ਦਰਸ਼ਨ ਤਾਂ ਪੰਜਾਂ ਤੱਤਾਂ ਦੇ ਹੁੰਦੇ ਆ। ਮਹਾਰਾਜ ਸੱਚੇ ਪਾ ਆਪਾਂ ਕੱਲ ਪ੍ਰਸੰਗ ਸੁਣਿਆ ਸੀ ਵੀ ਭਾਈ ਜੋਗਾ ਸਿੰਘ ਦਾ ਸਾਰੀ ਰਾਤ ਮਹਾਰਾਜ ਨੇ ਪਹਿਰਾ ਦਿੱਤਾ ਤੇ ਸਰੀਰ ਕਰਕੇ ਦਿਸਦੇ ਸੀ ਭਾਈ ਜੋਗਾ ਸਿੰਘ ਨੂੰ। ਇਹਦਾ ਅਰਥ ਇਹ ਨਹੀਂ ਵੀ ਅਨੰਦਪੁਰ ਚੋਂ ਗਾਇਬ ਹੋ ਗਏ ਆ, ਗੁਰੂ ਇਸ ਤਾਕਤ ਦਾ ਨਾ ਜਿਹੜਾ ਅਨੰਦਪੁਰ ਚ ਵੀ ਦਿਸ ਰਿਹਾ ਉੱਥੇ ਸਾਰਿਆਂ ਨੂੰ ਜਿਹੜੇ ਪਹਿਰੇਦਾਰ ਆ, ਮਹਾਰਾਜ ਪਲੰਘੇ ਤੇ ਵੀ ਨਜ਼ਰੀ ਪੈਂਦੇ ਆ, ਤੇ ਇੱਧਰ ਸਤਸੰਗ ਜੀ ਹੁਸ਼ਿਆਰਪੁਰ ਵਿੱਚ ਜੋਗਾ ਸਿੰਘ ਦੇ ਵਾਸਤੇ ਪਹਿਰੇ ਤੇ ਖੜੇ ਵੀ ਦਿਸਦੇ ਆ। ਇਸ ਤਾਕਤ ਦਾ ਨਾਂ ਗੁਰੂ ਆ। ਉਥੋਂ ਗੁਰੂ ਸਾਹਿਬ ਗੁਪਤ ਹੋ ਕੇ ਇੱਥੇ ਪ੍ਰਗਟ ਨਹੀਂ ਹੋਏ, ਉੱਥੇ ਵੀ ਆ ਮਹਾਰਾਜ, ਇੱਥੇ ਵੀ ਆਪਣਾ ਸਰੀਰ ਵਿਖਾ ਦਿੱਤਾ, ਕਿਉਂਕਿ ਪੰਜ ਤੱਤ ਗੁਰੂ ਸਾਹਿਬ ਦੇ ਅਧੀਨ ਨੇ ਮਹਾਰਾਜ, ਪੰਜਾਂ ਤੱਤਾਂ ਦੀ ਕੈਦ ਵਿੱਚ ਨਹੀਂ। ਜਿਹੜਾ ਤਿੰਨਾਂ ਗੁਣਾਂ ਦੇ ਪੰਜਾਂ ਤੱਤਾਂ ਦੀ ਕੈਦ ਵਿੱਚ ਆ ਸਾਧ ਸੰਗਤ ਜੀ, ਉਹ ਦੂਜੇ ਥਾਂ ਤੇ ਇੱਕ ਸਰੀਰ ਦੇ ਹੁੰਦਿਆਂ ਦਰਸ਼ਨ ਨਹੀਂ ਦੇ ਸਕਦਾ। ਪਰ ਜੇ ਅਸੀਂ ਸੋਚੀਏ ਵੀ ਗੁਰੂ ਸਾਹਿਬ ਵੀ ਸਾਡੇ ਵਰਗੇ ਹੀ ਆ, ਮੇਰੇ ਜੋ ਮੈਂ ਕਰ ਸਕਦਾ ਉਹ ਗੁਰੂ ਸਾਹਿਬ ਕਰ ਸਕਦੇ, ਤੇ ਇਹ ਮੇਰੀ ਅਗਿਆਨਤਾ ਤੇ ਮੂਰਖਤਾ ਹੀ ਆ। ਅਸਲ ਵਿੱਚ ਸਾਧ ਸੰਗਤ ਜੀ, ਜੇ ਗੁਰੂ ਸਾਹਿਬ ਸਾਡੇ ਵਰਗੇ ਹੀ ਆ, ਜਾਂ ਮੰਨ ਲੈਂਦੇ ਆਪਾਂ ਵੀ ਥੋੜੇ ਬਹੁਤੇ ਸਾਡੇ ਤੋਂ ਸਿਆਣੇ ਆ, ਤੇ ਫਿਰ ਮੱਥਾ ਟੇਕਣ ਦਾ ਕੀ ਲਾਭ ਹੈ ਮਹਾਰਾਜ ਨੂੰ? ਫਿਰ ਆਪਾਂ ਕਿੱਦਾਂ ਆਸ ਰੱਖ ਸਕਦੇ ਹਾਂ ਵੀ ਮਹਾਰਾਜ ਨੂੰ ਮੱਥਾ ਟੇਕਾਂਗੇ, ਸਤ ਸੰਗਤ ਕਰਾਂਗੇ, ਨਿਤਨੇਮ ਕਰਾਂਗੇ ਤੇ ਪ੍ਰਲੋਕ ਵਿੱਚ ਮਹਾਰਾਜ ਸਾਡੀ ਬਾਂਹ ਫੜਨਗੇ, ਸਾਨੂੰ ਡੁੱਬਣ ਨਾ ਦੇਣਗੇ, ਸਾਨੂੰ ਜੂਨਾ ਚ ਨਾ ਪੈਣ? ਜੇ ਤਾਂ ਸਾਡੇ ਵਰਗੇ ਹੀ ਆ ਫਿਰ ਤਾਂ, ਕਿਉਂਕਿ ਅਸੀਂ ਕੁਝ ਨਹੀਂ ਕਰ ਸਕਦੇ, ਗੁਰੂ ਸਾਹਿਬ ਕਿੱਦਾਂ ਕਰ ਸਕਦੇ ਆ? ਇਸੇ ਕਰਕੇ ਭਰਮ ਸਾਧ ਸੰਗਤ ਜੀ, ਬਹੁਤ ਵਾਰ ਬੰਦਾ ਬੁੱਧੀ ਦੀ ਤੱਕੜੀ ਚ ਇੱਕ ਬੰਨੇ ਆਪਣੇ ਆਪ ਨੂੰ ਰੱਖ ਲੈਂਦਾ ਤੇ ਦੂਜੇ ਪਾਸੇ ਗੁਰੂ ਸਾਹਿਬ ਨੂੰ। ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੀਆਂ ਚਰਚਾ ਚੱਲਦੀਆਂ ਨਾ ਕਦੀ ਕਿਤੇ ਕਦੀ ਕਿਤੇ, ਉਹ ਸਿਰਫ ਇਸ ਕੱਚੀ ਮਤ ਕਰਕੇ ਚੱਲਦੀਆਂ ਵੀ ਗੁਰੂ ਸਾਹਿਬ ਨੂੰ ਇੱਕ ਸਿਆਣੇ ਮਨੁੱਖ ਤੋਂ ਵੱਧ ਕੁਝ ਲੋਕ ਨਹੀਂ ਸਮਝਦੇ। ਪਰ ਅਸਲ ਵਿੱਚ ਸਾਧ ਸੰਗਤ ਜੀ, ਗੁਰੂ ਇਸ ਤਾਕਤ ਨੂੰ ਨਹੀਂ ਆਖੀਦਾ। ਮਹਾਰਾਜ ਨੇ ਲੀਲਾ ਤਾਂ ਉਹੀ ਕੀਤੀ ਆ ਜਿਵੇਂ ਆਮ ਮਨੁੱਖ ਕਰਦੇ ਆ, ਪਰ ਅਸਲ ਵਿੱਚ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਸਮਰੱਥਾ ਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ। ਸਾਡੀ ਤੇ ਕਲਪਨਾ ਵਿੱਚ ਬਿਨਾਂ ਉਹ ਫੁਰਨਾ ਫੁਰੇ, ਜਿੰਨੀ ਤਾਕਤ ਜਿੰਨੀ ਸਮਰੱਥਾ ਦੇ ਮਹਾਰਾਜ ਮਾਲਕ ਆ, ਅਸੀਂ ਸੋਚ ਵੀ ਨਹੀਂ ਸਕਦੇ। ਇੱਕ ਬਚਨ ਆ ਗੁਰਬਾਣੀ ਦਾ ਸਾਧ ਸੰਗਤ ਜੀ ਮਹਾਰਾਜ ਜੀ ਦਾ, ਉਹ ਕਹਿੰਦੇ ਨੇ ਤੀਹਾਂ ਬਾਜਾਂ ਚਰਗਾਂ ਕੋਹੀਆਂ ਇਹਨਾਂ ਖਵਾਲੇ ਘਾਹ, ਘਾਹ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਸਗਾਹ, ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸਵਾਹ। ਇਥੋਂ ਤੱਕ ਤੁਸੀਂ ਮਹਾਰਾਜ ਦਾ ਦੇਖੋ ਬਲ, ਗੁਰੂ ਸਾਹਿਬ ਦਾ ਬਲ ਦੱਸਿਆ ਜਾ ਰਿਹਾ। ਕਹਿੰਦੇ ਨੇ ਤੀਹਾਂ ਬਾਜਾਂ ਚਰਗਾਂ ਕੋਹੀਆਂ ਇਹਨਾਂ ਖਵਾਲੇ ਘਾਹ, ਛੀ ਸ਼ੇਰ ਬਾਜ ਕੁਹੀਏ ਤੇ ਚਰਗੇ, ਸਤਸੰਗ ਜੀ ਸਿਰਫ ਮਾਸ ਖਾਂਦੇ ਆ, ਘਾਹ ਨਹੀਂ ਖਾਣਗੇ ਕਦੇ ਵੀ। ਪਰ ਕਹਿੰਦੇ ਮਹਾਰਾਜ ਆਉਂ ਕਿਰਪਾ ਦੀ ਨਜ਼ਰ ਨਾਲ ਇੱਕ ਵਾਰ ਤੱਕ ਲੈਣ ਤੇ ਮਾਸ ਖਾਣ ਵਾਲਿਆਂ ਨੂੰ ਘਾਹ ਖਾਣ ਲਾ ਦੇਣਗੇ, ਉਹ ਇੰਨੇ ਸਮਰੱਥ ਆ। ਕਹਿੰਦੇ ਨੇ ਘਾਹ ਖਾਣ ਤੇ ਨਾ ਮਾਸ ਖਵਾਲੇ, ਘਾਹ ਖਾਣ ਵਾਲੇ ਜੀਵ ਨੂੰ ਮਹਾਰਾਜ ਚਾਹੁਣ ਤੇ ਮਾਸ ਖਾਣ ਲਾ ਦੇਣਗੇ ਉਸੇ ਵੇਲੇ। ਮਨ ਹੀ ਬਦਲਣਾ ਨਾ, ਸਿਰਫ ਮਨ ਦਾ ਸਤਸੰਗ ਜੀ ਇੱਕ ਫੁਰਨਾ ਬਦਲਣਾ ਤੇ ਮਾਸ ਖਾਣ ਵਾਲਾ ਘਾਹ ਖਾਣ ਲੱਗ ਪਵੇਗਾ, ਘਾਹ ਖਾਣ ਵਾਲਾ ਮਾਸ ਖਾਣ ਲੱਗ ਪਵੇਗਾ। ਨਦੀਆਂ ਵਿੱਚ ਟਿੱਬੇ ਦਿਖਾਲੇ, ਜਿੱਥੇ ਅੱਜ ਨਦੀਆਂ ਵਗਦੀਆਂ, ਕਹਿੰਦੇ ਨੇ ਇੱਕ ਪਲ ਵਿੱਚ ਮਹਾਰਾਜ ਉੱਥੇ ਟਿੱਬੇ ਬਣਾ ਸਕਦੇ, ਉੱਚੇ ਪਹਾੜ। ਥਲੀ ਕਰੇ ਅਸਗਾਹ, ਤੇ ਕਹਿੰਦੇ ਜਿਹੜੇ ਉੱਚੇ ਥਲ ਨੇ ਟਿੱਬੇ, ਉਹਨਾਂ ਨੂੰ ਡੂੰਘੇ ਸਮੁੰਦਰ ਚ ਬਦਲ ਸਕਦਾ ਇੱਕ ਪਲ ਵਿੱਚ ਪ੍ਰਮਾਤਮਾ, ਇੰਨਾ ਸਮਰੱਥ ਆ। ਫਿਰ ਕਹਿੰਦੇ ਨੇ ਲਸਕਰ ਕਰੇ ਸਵਾਹ, ਫੌਜਾਂ ਨੂੰ ਇੱਕ ਪਾਲ ਵਿੱਚ ਸਾਧ ਸੰਗਤ ਜੀ, ਕੀੜਾ ਥਾਪ ਦੇ ਪਾਤ ਸਾਹੀ, ਕੀੜਿਆਂ ਦੀ ਤਰ੍ਹਾਂ ਰੁਲਣ ਵਾਲਿਆਂ ਨੂੰ ਇੱਕ ਪਾਲ ਚ ਮਹਾਰਾਜ ਬਾਦਸ਼ਾਹ ਬਣਾ ਸਕਦੇ ਆ, ਤੇ ਬਣਾਇਆ ਸੀ ਉਸ ਬੱਚੇ ਨੂੰ ਗੁਰੂ ਨਾਨਕ ਦੇਵ ਜੀ ਦਾ, ਜਦੋਂ ਤੁਸੀਂ ਇਤਿਹਾਸ ਸੁਣਿਆ ਹੋਵੇਗਾ, ਜਿਹਨੇ ਮਹਾਰਾਜ ਨੂੰ ਹੋਲਾਂ ਭੁੰਨ ਕੇ ਖਵਾਈਆਂ ਸੀ, ਛੋਲੇ ਭੁੰਨ ਕੇ ਖਵਾਏ, ਕੱਚੇ ਛੋਲੇ ਹਰਿਆਂ ਨੂੰ ਭੁੰਨ ਕੇ ਖਵਾਈਏ, ਤੇ ਉਹਨੂੰ ਸਾਧ ਸੰਗਤ ਜੀ ਹੋਲਾਂ ਕਹਿੰਦੇ ਆ। ਤੇ ਮਹਾਰਾਜ ਨੇ ਸੁਲਤਾਨ ਆਖਿਆ ਸੀ, ਆਓ ਬੈਠੋ ਸੁਲਤਾਨ, ਇੱਕ ਬਚਨ ਹੀ ਕੀਤਾ ਤੇ ਭਾਈ ਮਰਦਾਨੇ ਨੇ ਆਖਿਆ ਮਹਾਰਾਜ ਨੂੰ ਸੁਲਤਾਨ ਆਖ ਦਿੱਤਾ, ਜੇ ਤਾਂ ਛੋਲਿਆਂ ਦੇ ਖੇਤ ਦੀ ਰਾਖੀ ਬੈਠਾ ਗਰੀਬ ਨੌਕਰ ਵਿਚਾਰਾ ਕਿਸੇ ਦਾ। ਤੇ ਮਹਾਰਾਜ ਨੇ ਹੱਸ ਕੇ ਆਖਿਆ ਭਾਈ ਮਰਦਾਨਿਆਂ ਨਹੀਂ ਇਹ ਸੁਲਤਾਨ ਆ, ਇੱਥੋਂ ਛੋਲੇ ਖਵਾ ਕੇ ਤੁਰਿਆ ਤੇ ਜਾਂਦਾ ਤਖ਼ਤ ਉੱਤੇ ਬਹਿ ਗਿਆ, ਅਗਲੇ ਦਿਨ ਰਾਜਾ ਸੀ ਉਹ। ਇਹ ਮਹਾਰਾਜ ਦੇ ਬਚਨ ਵਿੱਚ ਬਾਲਿਆ, ਕਹਿੰਦੇ ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸਵਾਹ, ਤੇ ਅਗਲੀ ਜਿਹੜੀ ਪੰਕਤੀ ਹੈ ਉਹ ਦੱਸਦੀ ਵੀ ਗੁਰੂ ਕਿਹਨੂੰ ਕਹਿੰਦੇ ਆ। ਜਦੋਂ ਗੁਰੂ ਸਾਹਿਬ ਦੀ ਬਾਬਤ ਸੋਚਣਾ ਵਿਸਾ ਸੰਗਤ ਜੀ, ਇਹ ਕਦੇ ਨੀ ਸੋਚਣਾ ਚਾਹੀਦਾ ਵੀ ਬਹੁਤ ਸਿਆਣੇ ਮਨੁੱਖ ਹੋਣਗੇ। ਇੱਕ ਵਾਰੀ ਕਾਦੀਆਂ ਵਾਲਿਆਂ ਨੇ ਇੱਕ ਬੁੱਕ ਲਿਖੀ ਸੀ, ਕਾਦੀਆਂ ਵਾਲੇ ਮੁਸਲਮਾਨ ਵੀਰਾਂ ਨੇ, ਉਹਨਾਂ ਲਿਖਿਆ ਸੀ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੂਰਨ ਮਨੁੱਖ ਸਨ। ਉਹਨਾਂ ਆਪਣੀ ਵੱਲੋਂ ਵਡਿਆਈ ਕੀਤੀ ਹੈ, ਮਹਾਰਾਜ ਦੀ ਨਿੰਦਿਆ ਨਹੀਂ ਲਿਖੀ, ਪਰ ਅਖੀਰ ਸਾਧ ਸੰਗਤ ਜੀ ਉਹਨਾਂ ਨੂੰ ਸੱਦਿਆ, ਸੱਦ ਕੇ ਕੁਝ ਗੁਰਮੁਖਾਂ ਨੇ ਵਿਚਾਰ ਕੀਤੀ ਵੀ ਨਹੀਂ ਭਾਈ, ਆਪਣੀ ਵੱਲੋਂ ਤੁਸੀਂ ਵਡਿਆਈ ਕੀਤੀ ਪਰ ਮਹਾਰਾਜ ਪੂਰਨ ਮਨੁੱਖ ਨਹੀਂ, ਮਹਾਰਾਜ ਪੂਰਨ ਮਨੁੱਖ ਬਣਾਉਣ ਵਾਲੇ ਆ, ਆਪ ਮਹਾਰਾਜ ਪੂਰਨ ਮਨੁੱਖ ਨਹੀਂ, ਜਿਸ ਉੱਤੇ ਕਿਰਪਾ ਦੀ ਨਜ਼ਰ ਨਾਲ ਇੱਕ ਵਾਰੀ ਉਹ ਨਜ਼ਰ ਪਾ ਦੇਣ, ਦੇਖ ਲੈਣ, ਉਹਨੂੰ ਪੂਰਨ ਮਨੁੱਖ ਬਣਾ ਦਿੰਦੇ ਆ, ਆਪ ਨਹੀਂ ਮਾਰ। ਉਹਨਾਂ ਉਸੇ ਵੇਲੇ ਉਹ ਸਾਧ ਸੰਗਤ ਜੀ ਕਿਤਾਬ ਜ਼ਬਤ ਕਰ ਲਈ ਸੀ, ਉਹਨਾਂ ਆਖਿਆ ਨਹੀਂ ਫਿਰ ਸਾਨੂੰ ਪਤਾ ਨਹੀਂ ਸੀ ਵੀ ਅਸਲ ਵਿੱਚ ਉਹ ਖੁਦਾ ਰੂਪ ਨੇ, ਅਸੀਂ ਤੇ ਆਖਿਆ ਵੀ ਬਹੁਤ ਵੱਡੇ ਗੁਣਾਂ ਵਾਲੇ ਪੂਰਨ ਮਨੁੱਖ ਆ, ਅਸੀਂ ਤਾਂ ਵਡਿਆਈ ਕਹਿੰਦੇ, ਠੀਕ ਹੈ ਤੁਸੀਂ ਵਡਿਆਈ ਕੀਤੀ ਪਰ ਲਫ਼ਜ਼ ਉਹ ਚੁਣ ਲਿਆ ਜਿਹੜੇ ਮਹਾਰਾਜ ਜੀ ਦੀ ਵਡਿਆਈ ਵਾਲੇ ਨਹੀਂ, ਜਿੱਡੇ ਵੱਡੇ ਨੇ ਉਹ ਲਫ਼ਜ਼ ਓਡੇ ਵੱਡੇ ਨਹੀਂ ਤੁਹਾਡੇ, ਇਸ ਕਰਕੇ ਉਹਨਾਂ ਨੇ ਉਹ ਕਿਤਾਬ ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਜਿਹੜੀ ਮਹਾਰਾਜ ਦੀ ਤਾਕਤ ਹੈ ਸਾਧ ਸੰਗਤ ਜੀ, ਉਹਦੇ ਵਾਸਤੇ ਅਗਲੀ ਪੰਕਤੀ ਕਹਿੰਦੇ ਨੇ ਜਿਤ ਜੀ ਜੀਵੈ ਲੈ ਸਾਹ, ਜਿੰਨੇ ਜੀ ਨੇ ਸਾਹ ਲੈ ਕੇ ਜਿਉਂਦੇ ਆਪਾਂ ਨੂੰ ਪਤਾ, ਜੇ ਸਾਹ ਆਉਂਦਾ ਤੇ ਆਪਾਂ ਕਹਿੰਦੇ ਬੰਦਾ ਜਿਉਂਦਾ, ਜਦੋਂ ਸਾਹ ਮੁੱਕ ਗਿਆ ਉਹਨੂੰ ਕੋਈ ਜਿਉਂਦਾ ਨੀ ਜੇ ਕਹਿੰਦਾ, ਸਾਹ ਆਉਂਦਾ ਹੋਵੇ ਤੇ ਭਾਵੇਂ ਬੰਦਾ ਕੋਮੇ ਚ ਹੋਵੇ ਉਹਨੂੰ ਮਰਿਆ ਨੀ ਕਹਿੰਦੇ, ਸਾਹ ਆਉਂਦਾ ਹੋਵੇ ਤੇ ਭਾਵੇਂ 2 ਸਾਲਾਂ ਦਾ ਬੇਹੋਸ਼ ਹੋਵੇ ਉਹਨੂੰ ਮਰਿਆ ਨੀ ਕਹਿੰਦੇ, ਸਾਹ ਆਉਂਦਾ ਹੋਵੇ ਤੇ ਬੰਦਾ ਜਿਉਂਦਾ ਹੀ ਗਿਣਿਆ ਜਾਂਦਾ। ਕਹਿੰਦੇ ਜੇਤੇ ਜੀ ਜੀਵੇ ਲੈ ਸਾਹ ਜੀਵਾਲੇ ਤਾ ਕੇ ਅਸਾਹ। ਕਹਿੰਦੇ ਪਰਮਾਤਮਾ ਗੁਰੂ ਉਸ ਚੀਜ਼ ਤਾਕਤ ਨੂੰ ਕਹਿੰਦੇ ਆ ਜਿਹੜਾ ਬਿਨਾਂ ਸਵਾਸ ਤੋਂ ਵੀ ਜਿਉਂਦਾ ਰੱਖ ਸਕਦਾ, ਹਾਲਾਂਕਿ ਆਪਾਂ ਨੂੰ ਪਤਾ ਵੀ ਸਵਾਸ ਤੋਂ ਬਿਨਾਂ ਜਿਉਂਦਾ ਮੰਨਿਆ ਹੀ ਨਹੀਂ ਜਾਂਦਾ। ਆਪਾਂ ਜਿਉਂਦਾ ਉਹਨੂੰ ਮੰਨਦੇ ਹਾਂ ਜਿਹਨੂੰ ਸਵਾਸ ਆਵੇ, ਸਵਾਸ ਮੁੱਕ ਗਿਆ ਤੇ ਕਹਿੰਦੇ ਮਰ ਗਿਆ, ਪਰ ਕਹਿੰਦੇ ਗੁਰੂ ਸਾਹਿਬ ਚਾਹੁਣ ਤੇ ਬਿਨਾਂ ਸਵਾਸਾਂ ਤੋਂ ਜਿਉਂਦੀ ਰੱਖ ਲੈਣ। ਪ੍ਰਭ ਭਾਵੇ ਬਿਨ ਸਾਸ ਤੇ ਰੱਖ ਹੈ ਉਹਨੂੰ ਭਾਵੇ ਤੇ ਬਿਨਾਂ ਸਵਾਸ, ਜਿਹੜਾ ਬਿਨਾਂ ਸਵਾਸਾਂ ਤੋਂ ਜਿਉਂਦਿਆਂ ਰੱਖ ਸਕਦਾ ਉਹਨੂੰ ਆਪਣੇ ਵਰਗਾ ਜਾਣੀਏ ਤੇ ਸਾਧ ਸੰਗਤ ਜੀ ਮੂਰਖਤਾਈ ਹੈ, ਇਹ ਤੋਂ ਵੱਧ ਹੋਰ ਕੁਝ ਨਹੀਂ। ਗੁਰੂ ਸਾਹਿਬ ਬਹੁਤ ਵੱਡੀ ਤਾਕਤ, ਉਹਨਾਂ ਦੀ ਸਮਰੱਥਾ ਦਾ ਤਾਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਇਸ ਕਰਕੇ ਇਹ ਸੋਚਣਾ ਵੀ ਮਹਾਰਾਜ ਨੂੰ ਛੱਡ ਲੈਣਗੇ ਜੀ, ਜੇ ਮਹਾਰਾਜ ਅੰਤਰਜਾਮੀ ਫਿਰ ਉਹਨੂੰ ਪਤਾ ਕਿਉਂ ਨਾ ਲੱਗਾ, ਸਭ ਪਤਾ ਮਹਾਰਾਜ ਨੂੰ। ਪਰ ਸਾਧ ਸੰਗਤ ਜੀ ਧੋਖਾ ਦੇਣਾ ਪਾਪ ਹੈ, ਧੋਖਾ ਖਾਣਾ ਪਾਪ ਨਹੀਂ, ਸਾਰਾ ਕੁਝ ਮਹਾਰਾਜ ਨੂੰ ਸਾਰੀ ਗੱਲ ਦਾ ਪਤਾ, ਪਰ ਫਿਰ ਵੀ ਸਾਧ ਸੰਗਤ ਜੀ ਪੰਮਾ ਪ੍ਰੋਧ ਖੁਸ਼ ਆ ਵੀ ਸ਼ਾਇਦ ਮੇਰੇ ਕਰਕੇ ਮਹਾਰਾਜ ਛਲੇ ਗਏ। ਦੇਖੋ ਜੀ ਆਟੇ ਦੀ ਗਊ ਦੀ ਸਹੁੰ ਦੇ ਦਿੱਤੇ, ਸਹੁੰ ਦਾ ਨਾਲ ਮਹਾਰਾਜ ਦਾ ਕੁਝ ਨੁਕਸਾਨ ਨਹੀਂ ਸਾਧ ਸੰਗਤ ਜੀ ਹੁੰਦਾ, ਨਾ ਮਹਾਰਾਜ ਆਟੇ ਦੀ ਗਊ ਦੇ ਪੁਜਾਰੀ ਆ, ਬਲਕਿ ਦੂਜੀ ਦੇ ਵੀ ਨਹੀਂ। ਹਾਂ ਉਹ ਆਪਣੇ ਥਾਂ ਦੇ ਉਹਦੇ ਵਿੱਚ ਕੁਝ ਗੁਣ ਨੇ, ਉਹ ਵੱਖਰੀ ਗੱਲ ਹੈ, ਖਾਲਸਾ ਤੇ ਅਕਾਲ ਪੁਰਖ ਦਾ ਪੁਜਾਰੀ ਆ। ਪਰ ਹੋਵੇਗਾ ਕਿ ਜੋ ਪਹਾੜੀ ਛਲ ਕਰਨਾ ਚਾਹੁੰਦੇ ਆ ਛਲੇ ਮਹਾਰਾਜ ਬਿਲਕੁਲ ਨਾ ਜਾਣਗੇ, ਤੁਹਾਨੂੰ ਅਗਲੇ ਹਫ਼ਤੇ ਸਾਧ ਸੰਗਤ ਜੀ ਪਤਾ ਲੱਗ ਜਾਵੇਗਾ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆ, ਜਦੋਂ ਸੁਣਨ ਵਾਸਤੇ ਬੈਠਣਾ ਬਿਲਕੁਲ ਮਨ ਨੂੰ ਸ਼ੰਕਿਆਂ ਤੋਂ ਰਹਿਤ ਕਰਕੇ। ਹਾਂ ਸ਼ੰਕੇ ਉਠਾਉਣਾ ਮਨ ਦਾ ਸੁਭਾਅ, ਕੋਈ ਨੀ ਸ਼ੰਕਾ ਆਵੇ, ਪਰ ਗੁਰੂ ਸਾਹਿਬ ਜੀ ਨੂੰ ਘਟਾ ਕੇ ਨਾ ਦੇਖੇ ਸ਼ੰਕਾ। ਮਹਾਰਾਜ ਚ ਨਾ ਕਦੀ ਕਰੇ ਭਾਈ ਏਦਾਂ ਪਤਾ ਨੀ ਮਹਾਰਾਜ ਕਰ ਸਕਦੇ ਕਿ ਨਹੀਂ, ਜਾਂ ਕਿਉਂ ਕੀਤਾ, ਕਿਉਂ ਨੀ ਸਿੱਖ ਦੇ ਮਨ ਚ ਆਉਣਾ ਚਾਹੀਦਾ। ਇਹ ਹੀ ਆਵੇ ਵੀ ਮਹਾਰਾਜ ਤੁਸੀਂ ਸਮਰੱਥ ਜੇ, ਤੁਸੀਂ ਜੋ ਕਰਦੇ ਜੇ ਭਲਾ ਹੀ ਆ, ਸਾਡੀ ਸਮਝ ਵਿੱਚ ਅੱਜ ਨਹੀਂ ਆਉਂਦਾ ਕੱਲ ਨੂੰ ਆ ਜਾਏਗਾ, ਸਾਲ ਬਾਅਦ ਆ ਸਕਦਾ, 10 ਸਾਲਾਂ ਨੂੰ ਸਾਨੂੰ ਸਮਝ ਆ ਸਕਦੀ ਹੈ। ਅੱਜ ਸਾਡੀ ਸਮਝ ਵਿੱਚ ਨਹੀਂ ਆਉਂਦਾ ਤੇ ਇਹਦਾ ਅਰਥ ਇਹ ਨਹੀਂ ਵੀ ਤੁਹਾਡੀ ਸਮਰੱਥਾ ਘੱਟ ਹੈ ਤੇ ਤੁਸੀਂ ਮੇਰੇ ਵਰਗੇ ਜੇ, ਨਹੀਂ ਤੁਸੀਂ ਤਾਂ ਮਹਾਰਾਜ ਮਾਲਕ ਜੇ ਤਿੰਨਾਂ ਲੋਕਾਂ ਦੇ, ਆਪ ਹੀ ਪਰਮੇਸ਼ਰ ਆਇਆ। ਐਸੇ ਗੁਰੂ ਦੀ ਵਡਿਆਈ ਹੈ ਸਾਧ ਸੰਗਤ ਜੀ, ਆਪ ਜੀ ਨੂੰ ਸਾਨੂੰ ਸਾਰਿਆਂ ਨੂੰ ਆਪਾਂ ਨੂੰ ਮਹਾਰਾਜ ਨੇ ਮੌਕਾ ਬਖਸ਼ਿਆ ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਪਰਉਪਕਾਰਾਂ ਨੂੰ ਚੇਤੇ ਕਰਨ ਦਾ। ਸਾਧ ਸੰਗਤ ਜੀ ਆਪਾਂ ਮਹਾਰਾਜ ਦੇ ਗੁਣ ਚੇਤੇ ਕੀਤੇ ਆ, ਸਤਿਗੁਰੂ ਜੀ ਸਾਰਿਆਂ ਉੱਤੇ ਰਹਿਮਤ ਕਰਨ, ਇਹ ਅਰਦਾਸ ਬੇਨਤੀ ਹੈ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਉੱਥੇ ਦੀ ਸੰਪੂਰਨਤਾ ਹੋਈ ਕਰਕੇ ਸਾਧ ਸੰਗਤ ਜੀ ਹੁਣ ਆਪਾਂ ਕੁਝ ਵਿਚਾਰਾਂ ਕਰ ਲਈਆਂ। ਫਿਰ ਸੋਮਵਾਰ ਤੋਂ ਏਦਾਂ ਹੀ ਇੱਥੋਂ ਹੀ ਜਿੱਥੋਂ ਆਪਾਂ ਕਥਾ ਛੱਡੀ ਆਰੰਭ ਹੋ ਜਾਵੇਗੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੁਣ ਹਨ, ਪ੍ਰੇਮ ਨਾਲ ਤੇ ਸਰਧਾ ਨਾਲ ਸਰਵਣ ਕਰਨੇ ਤਾਂ ਆਪਣਾ ਸਾਰਿਆਂ ਦਾ ਭਲਾ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।